ਆਪਣੀ ਰਸਨਾ ਨੂੰ ਹੋਰ ਪਵਿੱਤਰ ਕਰੋ, ਉਸ ਨਾਮ ਦੇ ਦਾਤੇ ਪਾਤਸ਼ਾਹ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਹੋਰ ਉਸ ਸਤਿਗੁਰੂ ਨੂੰ ਯਾਦ ਕਰੀਏ, ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦੀ ਦਾਤ ਬਖਸ਼ੀ, ਉਸ ਨਾਮ ਨੂੰ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਪਾਇਆ ਵੀ ਔਰ ਸਿੱਖਾਂ ਨਾਲ ਪਿਆਰ ਕੀਤਾ, ਅਜਿਹਾ ਪਿਆਰ ਕੀਤਾ ਕਿ ਸਿੱਖਾਂ ਨੇ, ਭਗਤਾਂ ਨੇ, ਸਾਧੂਆਂ ਨੇ ਕਿਹਾ ਫਿਰ ਦੁਬਾਰਾ ਉਹੀ ਨਾਨਕ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦੇ ਰੂਪ ਵਿੱਚ ਆਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰ ਇੱਕ ਨੂੰ ਬਖਸ਼ਿਆ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਸੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਜਦੋਂ ਵੀ ਕੋਈ ਆਇਆ, ਚਾਹੇ ਕਿਤਨੇ ਵੀ ਅਪਰਾਧ ਪਾਪ ਕੀਤੇ ਹੋਣ, ਸਾਹਿਬਾਂ ਨੇ ਬਖਸ਼ ਦਿੱਤਾ, ਅਜਿਹਾ ਪ੍ਰੇਮ ਕੀਤਾ ਉਸ ਦੇ ਨਾਲ। ਉਸ ਪ੍ਰੇਮ ਦੀ ਮੂਰਤ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਸਾਹਿਬ ਨੂੰ ਯਾਦ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਉਸ ਸਾਹਿਬ ਦਾ ਨਾਮ ਜਦੋਂ ਇਹ ਅਰਜ਼ ਕੀਤੀ ਜਾਂਦੀ ਹੈ ਕਿ ਗੱਜ ਕੇ ਕਹੋ, ਗੱਜ ਕੇ ਕਹਿਣ ਤੋਂ ਭਾਵ ਹੈ ਕਿ ਉੱਚੀ ਉਸ ਸਤਿਗੁਰੂ ਜੀ ਦਾ ਨਾਮ ਪੁਕਾਰਨਾ ਹੈ, ਉਸ ਦਾ ਨਾਮ ਉੱਚੇ ਸਵਰ ਵਿੱਚ ਲੈਣਾ ਹੈ। ਸੋ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਆਪ ਜੀ ਹੁਣ ਤੱਕ ਜੋ ਇਸ ਪਵਿੱਤਰ ਇਤਿਹਾਸ ਰਾਮ ਚਰਿੱਤਰ ਮਾਨਸ ਦਾ ਸ਼ਰਵਣ ਕਰ ਰਹੇ ਹੋ, ਸੁਣ ਰਹੇ ਹੋ, ਆਪ ਜੀ ਨੇ ਸ਼ਰਵਣ ਕੀਤਾ ਸੀ ਜਦੋਂ ਦੇਵਤਿਆਂ ਦਾ ਸਵਾਮੀ ਇੰਦਰ ਦੇਵ ਪ੍ਰਭੂ ਸ਼੍ਰੀ ਰਾਮ ਜੀ ਦੀ ਚਰਨ ਸ਼ਰਨ ਵਿੱਚ ਆਇਆ, ਕਈ ਤਰੀਕੇ ਦੇ ਨਾਲ ਉਹਨਾਂ ਦੀ ਸਿਫਤ ਕੀਤੀ, ਕਹਿਣ ਲੱਗਾ ਕਿ ਸਾਹਿਬ ਪਾਤਸ਼ਾਹ, ਇਹ ਭਗਵਾਨ ਕਿਰਪਾ ਕਰੋ, ਮੈਂ ਆਪ ਦਾ ਦਾਸ ਹਾਂ ਔਰ ਕੋਈ ਹੁਕਮ ਦੇਵੋ, ਮੈਂ ਆਪ ਜੀ ਵਾਸਤੇ ਕੀ ਕਰਾਂ। ਉਸ ਵਕਤ ਭਗਵਾਨ ਸ਼੍ਰੀ ਰਾਮ ਜੀ ਕਹਿਣ ਲੱਗੇ, ਇਹ ਜੋ ਕਪੀ ਰੀਸ਼ ਆਦਿਕ ਮੇਰੇ ਹਿੱਤ ਮੇਰੇ ਕਰਕੇ ਇਹਨਾਂ ਨੇ ਆਪਣੇ ਪ੍ਰਾਣ ਰਣ ਭੂਮੀ ਵਿੱਚ ਗਵਾ ਲਏ ਨੇ, ਹੇ ਇੰਦਰ ਦੇਵ, ਜੇ ਕੁਛ ਕਰਨਾ ਹੈ ਇਹਨਾਂ ਨੂੰ ਮੁੜ ਸੰਜੀਵ ਕਰ ਦੇਵੇ, ਮੁੜ ਜੀਵਿਤ ਕਰ ਦਿਓ। ਆਪ ਨੇ ਸ਼੍ਰਵਣ ਕੀਤਾ, ਇੰਦਰ ਦੇਵ ਨੇ ਅੰਮ੍ਰਿਤ ਛਿਣਕਿਆ, ਪਰ ਅੰਮ੍ਰਿਤ ਸਾਰਿਆਂ ਉੱਤੇ ਹੀ ਛਿਣਕਿਆ ਗਿਆ ਸੀ, ਚਾਹੇ ਉਹ ਵਾਨਰ ਸੈਨਿਕ ਨੇ, ਰਿਸ਼ ਆਦਿਕ ਨੇ, ਚਾਹੇ ਦੈਤ। ਅੰਮ੍ਰਿਤ ਦੀ ਇੱਥੇ ਜੇ ਸ਼ਕਤੀ ਹੁੰਦੀ, ਅੰਮ੍ਰਿਤ ਦਾ ਪ੍ਰਭਾਵ ਹੁੰਦਾ ਤੇ ਨਾਲ ਉਹ ਰਾਕਸ਼ਸ ਵੀ ਜੀਵਿਤ ਹੋਣੇ ਚਾਹੀਦੇ ਸੀ, ਪਰ ਨਹੀਂ, ਇਹ ਕਿਰਪਾ ਸੀ ਭਗਵਾਨ ਦੀ, ਕਰਨਹਾਰ ਸਭ ਆਪ ਨੇ, ਸਿਰਫ ਆਪਣੇ ਦਾਸ ਨੂੰ ਵਡਿਆਈ ਦੇਣੀ ਹੁੰਦੀ ਹੈ। ਉਸ ਵਕਤ ਕਵੀ ਤੁਲਸੀ ਜੀ ਨਿਰਣਾ ਕੀਤਾ ਅਖੀਰ ਵਿੱਚ ਕਿ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋਵੇ, ਭਗਵਾਨ ਉਸ ਨੂੰ ਹੀ ਇੱਕ ਨਵਾਂ ਜੀਵਨ ਬਖਸ਼ਦੇ ਹਨ। ਸੋ ਜਦੋਂ ਵਾਨਰ ਜੀਵਿਤ ਹੋਏ, ਆ ਕੇ ਪ੍ਰਭੂ ਦੇ ਚਰਨਾਂ ਦਾ ਧਿਆਨ ਧਰਦੇ ਨੇ, ਵੰਦਨਾ ਨਮਸਕਾਰ ਉਸਤਤੀ ਕਰਦੇ ਹਨ। ਉਸ ਤੋਂ ਬਾਅਦ ਜੋ ਇੰਦਰ ਦੇਵਤਾ ਹੈ, ਭਗਵਾਨ ਸ਼੍ਰੀ ਰਾਮ ਜੀ ਦੀ ਕੁਛ ਸਿਫਤ ਕਰਦਾ ਹੈ, ਕੀ ਸਿਫਤ ਕਰਦਾ ਹੈ, ਇੱਥੋਂ ਇਸ ਕਥਾ ਨੂੰ ਮੁੜ ਆਰੰਭ ਕਰਨ ਦਾ ਯਤਨ ਕਰਦੇ ਹਾਂ, ਅਰਜ਼ਾਂ ਕਰਨ ਦਾ ਯਤਨ ਕਰਦੇ ਹਾਂ। ਕਰੋ ਕਿਰਪਾ ਇੱਥੋਂ।
ਰਾਮ ਸਰਸ ਕੋ ਦੀਨ ਹਿਤਕਾਰੀ, ਕੀਨ ਮੁਕਤਨ ਸਾਚਰ ਧਾਰੀ।
ਇੰਦਰ ਦੇਵ ਜਦੋਂ ਉਹਨਾਂ ਵਾਨਰਾਂ ਨੂੰ ਜੀਵਿਤ ਕਰ ਚੁੱਕੇ ਸੀ, ਵਾਨਰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਆ ਗਏ, ਉਸ ਤੋਂ ਬਾਅਦ ਉਹ ਵਾਨਰ ਔਰ ਇੰਦਰ ਦੇਵ ਹੱਥ ਜੋੜ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਖਲੋ ਗਏ ਔਰ ਕਹਿਣ ਲੱਗੇ, ਪ੍ਰਭੂ ਮੇਰੇ ਭਗਵਾਨ, ਰਾਮ ਸਰਸ ਕੋ ਦੀਨ ਹਿਤਕਾਰੀ, ਕਿ ਹੇ ਰਾਮ ਮੇਰੇ ਭਗਵਾਨ, ਤੇਰੇ ਵਰਗਾ ਹਿਤਕਾਰੀ ਕੌਣ ਹੈ, ਤੇਰੇ ਜਿਹਾ ਮਿੱਤਰ, ਤੇਰੇ ਵਰਗਾ ਹਿਤੈਸ਼ੀ, ਤੇਰੇ ਵਰਗਾ ਬੰਧਪ ਸਾਡਾ ਕੌਣ ਹੈ, ਜਿਹੜਾ ਕਿ ਨੀਵਿਆਂ ਦੀ ਸਾਰ ਲੈਣ ਵਾਲਾ ਹੋਵੇ, ਕੀਨੇ ਮੁਕਤ ਨਿਸਾਚਰ ਝਾਰੀ, ਔਰ ਧਨ ਹੈ ਤੂੰ ਮੇਰੇ ਮੀਤ ਮੇਰੇ ਪ੍ਰਭੂ, ਕੱਲਾ ਸਾਡਾ ਹੀ ਭਲਾ ਨਹੀਂ ਕੀਤਾ, ਬਹੁਤ ਸਾਰੇ ਜੋ ਨਿਸ ਆਚਰ रात नूं आचरण करन वाले विचरण करन वाले भाव दैत्यां तों है। जितने भी दैत हन हे प्रभु साडे ते कृपा कीती, नाल ही सारे दैतां नूं भी मुक्त कर दिता।
हल मल धाम काम रत रावन।
और जो खल तों भाव मूरख, मल तों भाव जिहदे हिरदे विच मैल ही मैल है, धाम कामरत रावण, जेड़ा रावण मूर्खता दा घर सी, मूर्खता दा संग्रह सी, जेड़ा के कामी ब्रिति वाला सी।
गत पाई जो मन भर पावना।
और हे भगवान धन है तू के अजेही गति उना नू दे दित्ती, उस रावण नू अजेही कृपा उस दे उपर कीती, जेड़ी कृपा बख्शिश दी आलोचना भी जोगी नहीं कर सकदे।
सुमन भरस सब सुर चले, चढ़ चढ़ रुचिर विमान।
जितने देवते भगवान श्री राम जी दी उस्तत करन वास्ते आए सी, दर्शन दीदार करन वास्ते आए सी, आखिर तुलसी जी कह रहे हन सारे देवते अपने लोक नू चलन वास्ते जदों तैयार होए, अपने विमाना दे विच बैठ के आकाश राही प्रभु दे उपर जो सुमन वृष्टि है भाव फुल्लां दी वर्खा कर दे हन।
देख सो अवसर प्रभु पै आयो संभ सुजान।
जदों अजिहा सो अवसर चंगा मौका वेख्या, उस वकत असंभु सुजान, सुजान तो भाव श्रेष्ठ ज्ञानी भाव शिव भगवान, उस वकत प्रभु श्री राम जी दा दर्शन करन वास्ते आए।
परम प्रीत कर जोर जग नलन नयन भर बार।
बड़े ही प्रेम दे नाल शिव भगवान जो हन अपने आराध्य, अपने ईष्ट, अपने प्रेमी विष्णु प्रभु दे अवतार श्री राम भगवान जी दे चरणा विच आ के हाथ जोड़े और बड़े प्रेम भाव दे नाल मिल रहे ने। जो प्रेम है कवि तुलसी जी कह रहे ने, प्रेम जो है शिव जी दे नेत्रां विचों हंजू बन के वह रहा है।
पुलकित तन गद गद जगरा विनय करत त्रिपुरार।
और अजिहा प्यार है आपस विच के शिव भगवान जदों अपने आराध्य अपने ईष्ट दे दर्शन करदे पए ने, उना दी जो वाणी है ओ गद गद हो गई, भाव जो उना दा गला है भर गया प्रेम दे नाल, नेत्रां विच अश्रु जो हन हंजू हन ओ हन, और अंदरों बाणी बाहर नी निकलदी बोलिया नहीं जा रहा। अजे ही जदों हालत हुई शिव भगवान दी।
माम बिरक्ष रघुकुल नायक धृत बर चाप रुचर कर सायक।
शिव भगवान आ के कहन लगे हे रघुकुल नायक, रघुकुल दे श्रेष्ठ श्रोमणी भगवान कृपा करो मेरी रक्षा करो।
मोह महा घन पटल प्रभंजन संसय विपन अनल स्वर रंजन।
हे प्रभु जो मोह रूपी वन है एक, मोह रूपी जो हाथी है, कृपा करो प्रभु ओस नू जिमे तुसी शेर वात हो, जिमे मोह रूपी कान भाव बदल हुंदा है, एक काली घटा जदों आसमान दे उपर बदल दी आ जावे जो के सूरज नू भी ढक लवे और हर पासे हनेरा ही हनेरा होवे। शिव भगवान राम भगवान जी दे चरणा विच बेनती करदे हन कृपा करो प्रभु जो तुसी धनुष बाण आदिक धारण कीते ने, आप जी दी सुंदरता अपरम अपार है, आपकी महिमा वर्णन करन तो परे है, कृपा करो जो मोह रूप आदिक बदल हन इना तो मैनू बचावो, मोह तो मेरी रक्षा करो।
आगुन सगुन गुन मंदर सुंदर भ्रम तम प्रबल प्रताप दिवाकर।
और एक चीज दा ध्यान देना गुरु सवारियो के जो शिव भगवान प्रभु श्री राम जी दे कोल आ के बेनती कर रहे ने के प्रभु कृपा करो मोह आदिक तो मेरी रक्षा करो, और ध्यान देना ਇਹ ਸ਼ਿਵ ਭਗਵਾਨ ਉਹੀ ਪ੍ਰਭੂ ਨੇ ਜਿਨ੍ਹਾਂ ਦੀ ਸਿਰਫ ਇੱਕ ਨਿਗਾਹ ਪੈਣ ਦੇ ਨਾਲ, ਦ੍ਰਿਸ਼ਟੀ ਪੈਣ ਦੇ ਨਾਲ ਜੋ ਕਾਮਦੇਵ ਹੈ ਸੜ ਕੇ ਸਵਾਹ ਹੋ ਗਿਆ ਸੀ। ਸੋ ਸਾਧ ਸੰਗਤ ਜੀ, ਜੋ ਆਪ ਹੀ ਸਮਰੱਥ ਹਨ, ਜੋ ਕਿ ਅਖੰਡ ਜੋਗੀ ਨੇ, ਇਹਨਾਂ ਵਰਗਾ ਜੋਗੀ, ਇਹਨਾਂ ਵਰਗਾ ਧਿਆਨ ਲਾਉਣ ਵਾਲਾ ਕੋਈ ਨਹੀਂ। ਅਸਲ ਵਿੱਚ ਆਪਸ ਦਾ ਪਿਆਰ ਹੀ ਇਤਨਾ ਗੂੜਾ ਹੈ ਕਿ ਪ੍ਰਭੂ ਜੋ ਵਿਸ਼ਨੂੰ ਹਨ, ਉਹ ਕਹਿੰਦੇ ਹਨ ਕਿ ਜੋ ਸ਼ਿਵ ਭਗਵਾਨ ਨੇ ਉਹ ਮੇਰੇ ਇਸ਼ਟ ਨੇ, ਮੇਰੇ ਆਰਾਧਨਾ ਯੋਗ ਨੇ। ਔਰ ਸ਼ਿਵ ਭਗਵਾਨ ਜੋ ਹਨ, ਉਹਨਾਂ ਦਾ ਪਿਆਰ ਅਜਿਹਾ ਹੈ, ਉਹ ਕਹਿੰਦੇ ਨੇ ਕਿ ਵਿਸ਼ਨੂੰ ਜੀ ਮੇਰੇ ਆਰਾਧਿਆ ਨੇ, ਮੇਰੇ ਇਸ਼ਟ ਨੇ। ਅਸਲ ਵਿੱਚ ਜੋ ਆਪਸ ਵਿੱਚ ਵਾਰਤਾਲਾਪ ਹੋ ਰਹੀ ਹੈ, ਇੱਕ ਪ੍ਰੇਮ ਹੈ, ਇੱਕ ਦੂਸਰੇ ਪ੍ਰਤੀ ਸ਼ਰਧਾ ਭਾਵਨਾ ਹੈ। ਔਰ ਤੀਸਰੀ ਗੱਲ, ਇਹ ਇੱਕ ਅਜਿਹੀ ਘਟਨਾ ਬੀਤ ਰਹੀ ਹੈ, ਇੱਕ ਅਜਿਹਾ ਸੋ ਅਵਸਰ ਬਣਿਆ ਹੈ, ਜਿਸ ਨੂੰ ਸ਼੍ਰਵਣ ਕਰਕੇ, ਸੁਣ ਕੇ ਸਾਨੂੰ ਇਹ ਸਿੱਖਿਆ ਮਿਲੇ ਕਿ ਆਪਣੇ ਅਰਾਧਿਅ, ਆਪਣੇ ਅਕਾਲ ਪੁਰਖ, ਆਪਣੇ ਸਤਿਗੁਰੂ ਕੋਲ ਜਾ ਕੇ ਇਨਸਾਨ ਕਿਵੇਂ ਔਰ ਕੀ ਮੰਗੇ। ਸੋ ਉਸ ਵਕਤ ਸ਼ਿਵ ਭਗਵਾਨ ਉਸ ਵਿਸ਼ਨੂੰ ਅਵਤਾਰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ ਕਿ ਅਗੁਣ ਸਗੁਣ ਗੁਣ ਮੰਦਰ ਸੁੰਦਰ, ਹੇ ਪ੍ਰਭੂ, ਕਿਤੇ ਆਪ ਨਿਰਗੁਣ ਸਰੂਪ ਵਿੱਚ ਹੋ, ਨਿਰਗੁਣ ਤੋਂ ਭਾਵ ਹਰ ਇੱਕ ਜਗ੍ਹਾ ਵਿਆਪਤ ਹੈ ਓ ਪ੍ਰਭੂ, ਕਿਤੇ ਸਰਗੁਣ ਭਾਵ ਤੁਸੀਂ ਦੇਹ ਧਾਰ ਕੇ ਧਰਤੀ ਉੱਤੇ ਆਉਂਦੇ ਹੋ, ਗੁਣ ਮੰਦਰ ਸੁੰਦਰ, ਔਰ ਕਿਤੇ ਤੁਸੀਂ ਸੁੰਦਰਤਾ ਦੇ ਪ੍ਰਤੀਕ ਹੋ, ਕਿਤੇ ਬਹੁਤ ਸਾਰੇ ਗੁਣਾਂ ਦੇ ਸਹਿਤ ਹੋ, ਬ੍ਰਹਮ ਤਮ ਪ੍ਰਬਲ ਪ੍ਰਤਾਪ ਦਿਵਾਕਰ। ਔਰ ਹੇ ਪ੍ਰਭੂ, ਆਪ ਜੀ ਜੋ ਭ੍ਰਮ ਰੂਪੀ ਬੱਦਲ ਸੰਸਾਰ ਉੱਤੇ ਛਾ ਜਾਵੇ, ਉਸ ਭ੍ਰਮ ਰੂਪੀ ਬੱਦਲ ਦਾ ਨਾਸ ਕਰਨ ਵਾਸਤੇ ਸੂਰਜ ਦੇ ਵਾਂਗੂ ਹੋ ਦਿਵਾਕਰ। ਦਿਵ ਦਾ ਮਤਲਬ ਹੈ ਦਿਨ, ਔਰ ਆਕਰ ਤੋਂ ਭਾਵ ਦਿਨ ਦਾ ਰਾਜਾ, ਜੋ ਦਿਨ ਦੇ ਵਿੱਚ ਆ ਕੇ ਜਿਹਦਾ ਪ੍ਰਤਾਪ, ਜਿਹਦਾ ਐਸ਼ਵਰਯ ਵਧੇ, ਭਾਵ ਸੂਰਜ। ਇਸ ਕਰਕੇ ਭਗਵਾਨ ਦੇ ਚਰਨਾਂ ਵਿੱਚ ਸ਼ਿਵ ਭਗਵਾਨ ਬੇਨਤੀ ਕਰਦੇ ਹਨ, ਪ੍ਰਭੂ ਕਿਰਪਾ ਕਰੋ, ਮੇਰੇ ਵੀ ਜੋ ਅੰਦਰ ਦਾ ਮੈਲ ਹੈ, ਭਾਵ ਮੇਰੇ ਅੰਦਰ ਵੀ ਜੋ ਮੋਹ ਆਦਿਕ ਹੈ, ਇਸ ਨੂੰ ਦੂਰ ਕਰ ਦੇਵੋ।
ਆਮ ਕ੍ਰੋਧ ਮਦ ਗਜ ਪ੍ਰਚਾਨਨ, ਬਸੋ ਨਿਰੰਤਰ ਜਨ ਮਨ ਕਾਨਨ।
ਹੇ ਪ੍ਰਭੂ, ਜੋ ਕਾਮ ਕ੍ਰੋਧ ਆਦਿਕ ਹਾਥੀ ਦੇ ਸਦ੍ਰਸ਼ ਬਹੁਤ ਹੀ ਵੱਡੇ ਦਿਸਦੇ ਨੇ, ਅਰਜ਼ ਕਰਾਂ ਕਿ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਈ ਵਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਇਹਨਾਂ ਚੀਜ਼ਾਂ ਨੂੰ ਅਸਲ ਵਿੱਚ ਉਸ ਪ੍ਰਭੂ ਨੇ ਜੋ ਇਨਸਾਨ ਨੂੰ ਬਖਸ਼ਿਆ, ਇਹ ਦੁਸ਼ਮਣ ਨਹੀਂ ਸੀ ਇਨਸਾਨ ਦੀਆਂ, ਇਹ ਸ਼ਤਰੂ ਨਹੀਂ, ਇਹ ਕੋਈ ਵੈਰੀ ਨਹੀਂ, ਅਸਲ ਵਿੱਚ ਇਹ ਚੀਜ਼ਾਂ ਬਖਸ਼ੀਆਂ ਸੀ ਕਿ ਇਹ ਜਦੋਂ ਕਾਮ ਤੋਂ ਭਾਵ ਹਿਰਦੇ ਵਿੱਚ ਕਾਮਨਾ ਉਤਪੰਨ ਹੋਵੇ ਪ੍ਰਭੂ ਦੇ ਦਰਸ਼ਨਾਂ ਦੀ, ਤੇ ਕੀ ਉੱਥੇ ਕਾਮ ਜੋ ਹੈ ਬੁਰਾ ਹੈ, ਉਹ ਸਭ ਤੋਂ ਚੰਗਾ ਹੈ ਜਿੱਥੇ ਉਹ ਕਾਮਨਾ ਬਣ ਜਾਵੇ ਪ੍ਰਭੂ ਦੇ ਦਰਸ਼ਨਾਂ ਦੀ। ਕ੍ਰੋਧ ਜੋ ਹੈ, ਕ੍ਰੋਧ ਆਪਣੇ ਆਪ ਦੇ ਉੱਤੇ ਕਰੇ ਕਿ ਇਨਸਾਨ ਤੇਰਾ ਮਨ ਬੁਰੀ ਵਿਰਤੀਆਂ ਵੱਲ ਕਿਉਂ ਜਾਂਦਾ ਹੈ, ਆਪਣੇ ਆਪ ਨੂੰ ਤਾੜੇ। ਫਿਰ ਜਿਹੜਾ ਲੋਭ ਹੈ, ਉਹ ਹੋਵੇ ਪ੍ਰਭੂ ਦੇ ਦਰਸ਼ਨਾਂ ਦਾ ਕਿ ਮੈਂ ਦਰਸ਼ਨ ਕਰ ਲਵਾਂ, ਇੱਕ ਖਿਨ ਵੀ ਜਿਹੜਾ ਹੈ ਵਿਅਰਥ ਨਾ ਜਾਵੇ। ਤੇ ਮੋਹ ਜਿਹੜਾ ਹੈ, ਮੋਹ ਇੱਕ ਮਾਨ ਬਣੇ, ਆਪਣੇ ਪ੍ਰਭੂ ਦੇ ਨਾਲ ਪ੍ਰੇਮ ਬਣੇ, ਮੋਹ ਦਾ ਰੂਪ ਬਦਲ ਕੇ ਮੋਹ ਜਿਹੜਾ ਹੈ ਪ੍ਰੇਮ ਦਾ ਰੂਪ ਬਣਾ ਲਵੇ, ਉਹਦੇ ਵਿੱਚੋਂ ਹੀ ਇੱਕ ਅਜਿਹਾ ਤੱਤ ਸਾਹਮਣੇ ਆ ਜਾਏ ਜਿਹੜਾ ਕਿ ਦੁਨੀਆਂ ਦੇ ਨਾਲ ਜਦੋਂ ਬੀਤਦਾ ਹੈ, ਦੁਨੀਆਂ ਪ੍ਰਤੀ ਜਦੋਂ ਵਿਆਪਤ ਹੁੰਦਾ ਹੈ, ਉਹ ਹੈ ਮੋਹ। ਜਦੋਂ ਉਹੀ ਤਾਕਤ, ਉਹੀ ਊਰਜਾ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਲੱਗ ਜਾਵੇ, ਉਹ ਪ੍ਰੇਮ ਦਾ ਰੂਪ ਧਾਰ ਲੈਂਦੀ ਹੈ। ਜਿਹੜਾ ਹੰਕਾਰ ਹੈ ਲਾਸਟ ਤੱਤ, ਜਿਹੜਾ ਕਿ ਮੂਲ ਕਾਰਨ ਹੈ ਕਿ ਇਨਸਾਨ ਨਾਸ ਹੋ ਜਾਂਦਾ ਹੈ, ਰਾਵਣ ਦਾ ਨਾਸ ਹੋਇਆ ਹੰਕਾਰ ਕਰਕੇ, ਪਰ ਉਹ ਹੰਕਾਰ ਜੋ ਹੈ ਇਨਸਾਨ ਦੇ ਅੰਦਰ ਇੱਕ ਮਾਣ ਬਣੇ ਕਿ ਧੰਨ ਹੈ ਅਕਾਲ ਪੁਰਖ, ਤੂੰ ਤੇਰੀ ਬਖਸ਼ਿਸ਼ ਕਿਰਪਾ ਸਦਕਾ ਮੈਂ ਤੇਰੇ ਲੜ ਲੱਗਾ ਹਾਂ, ਮੈਨੂੰ ਮਾਣ ਹੈ, ਹੇ ਗੁਰੂ ਨਾਨਕ ਪਾਤਸ਼ਾਹ, ਮੈਂ ਤੇਰੇ ਚਰਨਾਂ ਨਾਲ ਜੁੜਿਆ ਹਾਂ, ਸਤਿਗੁਰੂ ਰਾਮ ਸਿੰਘ ਜੀ ਆਪ ਜੀ ਦੇ ਚਰਨਾਂ ਨਾਲ ਜੁੜਿਆ ਹਾਂ। ਸੋ ਅਰਜ਼ ਕਰਾਂ, ਜਦੋਂ ਇਨਸਾਨ ਇਹਨਾਂ ਚੀਜ਼ਾਂ ਨੂੰ, ਇਹਨਾਂ ਦੀ ਸਦ ਵਰਤੋਂ ਦੇ ਬਜਾਏ ਇਹਨਾਂ ਦੀ ਦੁਰਵਰਤੋਂ ਕਰਦਾ ਹੈ, ਉਸ ਵਕਤ ਕਿਤੇ ਤਾਂ ਇਨਸਾਨੀ ਜਾਮਾ ਇੱਕ ਬੜਾ ਵੱਡਾ, ਇੱਕ ਅਜਿਹਾ ਸਮਰਾਟ ਕਹਿਆ ਗਿਆ, ਇੱਕ ਸਵਾਮੀ ਮਾਲਕ ਕਹਿਆ ਗਿਆ, ਜਿਸ ਦੇ ਇਹ ਪੰਜੇ ਤੱਤ ਅਧੀਨ ਸੀ। ਪਰ ਜਦੋਂ ਇਨਸਾਨ ਜੋ ਹੈ ਇਹਦੀ ਬ੍ਰਿਤੀ ਕੁਛ ਹੋਰ ਹੋ ਜਾਵੇ, ਇਹ ਪੰਜੇ ਤੱਤ ਜੋ ਹਨ ਇਹ ਫਿਰ ਮਾਲਕ ਬਣ ਜਾਂਦੇ ਨੇ ਇਨਸਾਨ ਦੇ, ਔਰ ਉਸ ਵਕਤ ਇਹ ਪੰਜੇ ਤੱਤ ਇੱਕ ਹਾਥੀ ਦੇ ਵਾਂਗੂ ਵਿਖਦੇ ਨੇ। ਹਾਥੀ ਵੇਖਣ ਨੂੰ ਬੜਾ ਵੱਡਾ ਸਰੀਰ ਹੈ, ਉਸੇ ਤਰ੍ਹਾਂ ਵੇਖਣ ਨੂੰ ਲੱਗਦਾ ਹੈ ਕਿ ਹੁਣ ਦੁਨੀਆਂ ਤੇ ਪਾਰ ਉਤਾਰਾ ਨਹੀਂ ਹੋ ਸਕਦਾ। ਸੋ ਸ਼ਿਵ ਭਗਵਾਨ ਇੱਕ ਅਜਿਹੇ ਢੰਗ ਦੇ ਨਾਲ, ਵਿਅੰਗਮਈ ਤਰੀਕੇ ਦੇ ਨਾਲ ਦੁਨੀਆਂ ਦੇ ਵਾਸਤੇ ਇੱਕ ਅਜਿਹਾ ਉਪਦੇਸ਼ ਉਸ ਵਕਤ ਦੇ ਚਰਿੱਤਰ ਦੇ ਮੁਤਾਬਕ ਦੇ ਰਹੇ ਹਨ, ਜਦੋਂ ਉਸਤਤੀ ਕਰਦੇ ਨੇ ਪ੍ਰਭੂ ਸ਼੍ਰੀ ਰਾਮ ਜੀ ਦੀ, ਬੇਨਤੀ ਕਰਦੇ ਹਨ ਪ੍ਰਭੂ ਕਾਮ ਕ੍ਰੋਧ ਆਦਿਕ ਜੋ ਹਨ ਇੱਕ ਹਾਥੀ ਦੇ ਵਾਂਗੂ ਹਨ, ਔਰ ਹਾਥੀ ਸਦਾ ਹੀ ਸ਼ੇਰ ਦੇ ਕੋਲੋਂ ਡਰ ਜਾਂਦਾ ਹੈ, ਔਰ ਆਪ ਜੀ ਸਦਾ ਹੀ ਅਜਿਹੇ ਕਾਮ ਕ੍ਰੋਧ ਆਦਿਕ ਹਾਥੀ ਨੂੰ ਦੂਰ ਕਰਨ ਵਾਸਤੇ ਪ੍ਰਭੂ ਸ਼ੇਰ ਵਾਂਗੂ ਹੋ ਬਸੋ ਨਿਰੰਤਰ ਜਨ ਮਨ ਕਾਨਨ, ਔਰ ਕਿਰਪਾ ਕਰੋ ਆਪ ਜੀ ਸਦਾ ਹੀ ਜਿਵੇਂ ਸ਼ੇਰ ਜੋ ਹੈ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ ਕਿ ਪੂਰੇ ਜੰਗਲ ਵਿੱਚ ਉਸ ਦਾ ਸ਼ਾਸਨ, ਉਸ ਦਾ ਅਧਿਕਾਰ ਹੈ, ਉਸ ਦਾ ਕਾਨੂੰਨ ਹੈ। ਭਗਵਾਨ ਆਪ ਵੀ ਕਿਰਪਾ ਬਖਸ਼ਿਸ਼ ਕਰਕੇ ਜੋ ਸਾਡਾ ਹਿਰਦੇ ਰੂਪੀ ਜੰਗਲ ਹੈ, ਜਿਸ ਦੇ ਵਿੱਚ ਪ੍ਰੇਮ ਰੂਪੀ ਬੂਟੇ ਹਨ, ਜਿਸ ਦੇ ਵਿੱਚ ਭਾਉ ਭਗਤੀ ਰੂਪੀ ਕਈ ਤਰ੍ਹਾਂ ਦੇ ਫੁੱਲ ਆਦਿਕ ਹਨ, ਭਾਵ ਇਸ ਪ੍ਰੇਮ ਰੂਪੀ ਜੰਗਲ ਵਿੱਚ ਆਪ ਜੀ ਮੇਰੇ ਹਿਰਦੇ ਵਿੱਚ ਸਦਾ ਨਿਵਾਸ ਕਰੋ।
ਵਿਸ਼ੇ ਮਨੋਰਥ ਪੁੰਜ ਕੰਜ ਬਨ ਪ੍ਰਬਲ ਤੁਸ਼ਾਰ ਉਦਾਰ ਪਾਰ ਮਨ।
ਉਸ ਤੋਂ ਬਾਅਦ ਸ਼ਿਵ ਭਗਵਾਨ ਇੱਕ ਹੋਰ ਬੜੀ ਵਧੀਆ ਗੱਲ ਕਹੀ ਕਿ ਜੋ ਵਿਸ਼ਿਆਂ ਰੂਪੀ ਇਹ ਪਦਾਰਥਾਂ ਦੇ ਵਿਸ਼ੇ ਹਨ, ਅਸਲ ਵਿੱਚ ਇਹ ਹੈ ਇੱਕ ਕਮਲਾਂ ਦਾ ਬਨ, ਭਾਵ ਵੇਖਣ ਨੂੰ ਬੜਾ ਸੁੰਦਰ ਲੱਗੇ। ਕੁਛ ਅਜਿਹਾ ਕਹਿ ਲਵੋ ਕਿ ਜਿਵੇਂ ਅੱਜ ਦੇ ਸਮੇਂ ਵਿੱਚ ਅਸੀਂ ਵੇਖਦੇ ਹਾਂ। ਕਿਸੇ ਵਿਦਵਾਨ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਪਹਿਲਾ ਸਮਾਂ ਸੀ ਕਿ ਜੋ ਸਿੱਖੀ ਸੀ, ਮੇਰਾ ਜੋ ਇਹ ਮੈਂ ਅਰਜ਼ ਕਰ ਰਿਹਾ ਹਾਂ ਇਹਦਾ ਮਤਲਬ ਇਹ ਨਹੀਂ ਕਿ ਜੋ ਪਹਿਲਾਂ ਸੀ ਉਹ ਅੱਜ ਨਹੀਂ। ਕਹਿਣ ਤੋਂ ਭਾਵ ਕਿ ਕੋਈ ਸਮਾਂ ਸੀ ਜਦੋਂ ਕਿ ਅੰਗਰੇਜ਼ ਇਹ ਲਫ਼ਜ਼ ਬੋਲਦਾ ਸੀ ਕਿ ਨਾਮਧਾਰੀ ਝੂਠ ਨਹੀਂ ਬੋਲਦਾ ਇਤਿਆਦਿ। ਹੋਰ ਬਹੁਤ ਸਾਰੇ ਪ੍ਰਮਾਣ ਮਿਲਦੇ ਨੇ ਜਦੋਂ ਪਿਛਲੇ ਸਮਿਆਂ ਦੇ ਵਿੱਚ ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ, ਸ੍ਰੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ, ਭਾਵ ਹਰ ਇੱਕ ਸਮੇਂ ਦੇ ਵਕਤ ਦਾ ਜਦੋਂ ਆਪਾਂ ਇਤਿਹਾਸ ਪੜ੍ਹੀਏ, ਉਸ ਸਮੇਂ ਵਿੱਚ ਆਪਣੀ ਬ੍ਰਿਤੀ ਲੈ ਜਾਈਏ, ਅਜਿਹੇ ਪ੍ਰੇਮੀ ਸਿੱਖ ਕਿ ਆਪਣਾ ਆਪ ਵੀ ਨਿਸ਼ਾਵਰ ਕਰ ਦੇਣ ਵਾਲੇ, ਉਹਨਾਂ ਲੋਕਾਂ ਵਾਸਤੇ ਉਸ ਵਿਦਵਾਨ ਨੇ ਇਹ ਲਫ਼ਜ਼ ਵਰਤੇ। ਉਹ ਲੋਕ ਕੁਛ ਅਜਿਹੇ ਸੀ ਜਿਵੇਂ ਕਿ ਵੇਖਣ ਨੂੰ ਸੱਜਰਾ ਉਤਪੰਨ ਹੋਇਆ ਇੱਕ ਗੁਲਾਬ ਦਾ ਫੁੱਲ, ਜਿਹਦੇ ਵਿੱਚ ਸੁਗੰਧ ਹੈ, ਜਿਹਦੇ ਵਿੱਚ ਸੁੰਦਰਤਾਈ ਹੈ, ਇੱਕ ਅਜਿਹੀ ਖਿੱਚ ਹੈ ਕਿ ਆਕਰਸ਼ਿਤ ਕਰਦੀ ਹੈ ਇਨਸਾਨ ਨੂੰ ਆਪਣੇ ਵੱਲ। ਪਰ ਜਦੋਂ ਅਸੀਂ ਉਸੇ ਹੀ ਨਕਲ ਦਾ, ਉਸੇ ਹੀ ਢੰਗ ਦਾ, ਉਵੇਂ ਜੀ ਬਨਾਵਟ ਦਾ ਇੱਕ ਬਨਾਵਟੀ ਫੁੱਲ ਬਾਜ਼ਾਰ ਵਿੱਚੋਂ ਖਰੀਦ ਲਿਆਈਏ, ਹੋ ਸਕਦਾ ਹੈ ਵੇਖਣ ਨੂੰ ਅਸਲੀ ਗੁਲਾਬ ਤੋਂ ਬੜਾ ਸੋਹਣਾ ਲੱਗੇ, ਪਰ ਸਾਧ ਸੰਗਤ ਜੀ ਉਹ ਬਨਾਵਟ ਬਨਾਵਟ ਹੈ, ਉਹਦੇ ਵਿੱਚੋਂ ਖੁਸ਼ਬੂ ਨਹੀਂ ਆਏਗੀ, ਉਹਦੀ ਖਿੱਚ ਇਨਸਾਨ ਨੂੰ ਖਿੱਚੇਗੀ ਨਹੀਂ। ਸੋ ਇਸੇ ਤਰ੍ਹਾਂ ਜੋ ਸ਼ਿਵ ਭਗਵਾਨ ਕਹਿ ਰਹੇ ਹਨ, ਹੇ ਪ੍ਰਭੂ ਜੀ ਜੋ ਵਿਸ਼ਿਆਂ ਰੂਪੀ ਵਣ ਹੈ, ਭਾਵ ਵਿਸ਼ੇ ਵੇਖਣ ਨੂੰ ਮਿੱਠੇ ਲੱਗਦੇ ਨੇ, ਇਨਸਾਨ ਸੋਚਦਾ ਹੈ ਕਿ ਮੈਂ ਵਿਸ਼ਿਆਂ ਨੂੰ ਭੋਗ ਰਿਹਾ ਹਾਂ, ਪਰ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਵਿਸ਼ਿਆਂ ਨੂੰ ਭੋਗਦਾ ਭੋਗਦਾ ਇਨਸਾਨ ਇੱਕ ਅਜਿਹੀ ਵਿਪੱਤੀ ਵਿੱਚ ਪੈ ਜਾਂਦਾ ਹੈ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਘਰੀ ਬਹੁਤ ਘਰੀ ਮੋਹਤ ਰੰਗ ਮਾਣੈ, ਪੁਨ ਬੋਹਰ ਬੋਹਰ ਪਛਤਾਵੈ। ਸਾਹਿਬ ਕਹਿੰਦੇ ਨੇ, ਹੇ ਇਨਸਾਨ, ਤੂੰ ਇਸ ਵਿਸ਼ਿਆਂ ਦੇ ਅਧੀਨ ਹੋ ਕੇ ਥੋੜਾ ਕੁ ਸਮਾਂ ਵਿਸ਼ਿਆਂ ਦੇ ਵਿੱਚ ਸੁੱਖ ਪ੍ਰਾਪਤ ਕਰਦਾ ਹੈ, ਪਰ ਲੰਬੇ ਸਮੇਂ ਵਾਸਤੇ ਤੇਰੀ ਕਾਇਆ ਜੋ ਹੈ ਰੋਗੀ ਹੋ ਜਾਂਦੀ ਹੈ, ਦੁੱਖ ਸਹਿਣੇ ਪੈਂਦੇ ਨੇ। ਸੋ ਵੇਖਣ ਨੂੰ ਤਾਂ ਵਿਸ਼ੇ ਲੱਗਦੇ ਨੇ। ਇੱਕ ਬੜਾ ਹੀ ਸੋਹਣਾ ਇੱਕ ਬਗੀਚਾ ਹੈ, ਇੱਕ ਵਣ ਹੈ ਜਿੱਥੇ ਕਮਲ ਹੀ ਕਮਲ ਖਿੜੇ ਹੋਏ ਹਨ, ਪਰ ਅਸਲ ਵਿੱਚ ਉਹ ਵੇਖਣ ਨੂੰ ਤਾਂ ਕਮਲ ਲੱਗਦੇ ਨੇ, ਵੇਖਣ ਨੂੰ ਸੁੰਦਰ ਲੱਗਦੇ ਨੇ, ਪਰ ਜਦੋਂ ਹੀ ਇਨਸਾਨ ਉਹਨਾਂ ਦੇ ਨਜ਼ਦੀਕ ਉਹਨਾਂ ਦੇ ਨੇੜੇ ਜਾਂਦਾ ਹੈ ਤੁਰੰਤ ਇਸ ਦਾ ਭਰਮ ਇਸ ਦੀ ਭ੍ਰਾਂਤੀ ਟੁੱਟ ਜਾਂਦੀ ਹੈ, ਜਿਵੇਂ ਕਿ ਸਿੰਮਲ ਦੇ ਦਰਖਤ ਕੋਲ ਆ ਕੇ ਪੰਛੀ ਦੀ ਭ੍ਰਾਂਤ ਟੁੱਟ ਜਾਂਦੀ ਹੈ। ਕਿਉਂਕਿ ਸਿਮਲ ਰੁੱਖ ਸਰਾਏਰਾ ਅਤ ਦੀਰਘ ਅਤ ਮੁੱਚ ਓਏ ਜਾ ਵਹਿ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆ ਤਤ। ਸਾਹਿਬ ਉਸ ਸਿਮਲ ਦੇ ਦਰਖਤ ਵੱਲ ਇਸ਼ਾਰਾ ਕਰਦੇ ਹੋਏ ਇਨਸਾਨ ਨੂੰ ਕਹਿੰਦੇ ਨੇ, ਸਿਮਲ ਦਾ ਰੁੱਖ ਵੇਖਣ ਨੂੰ ਲੱਗਦਾ ਕਿੰਨਾ ਸੁੰਦਰ ਹੈ, ਕਿਆ ਇਹਦੇ ਫੁੱਲ ਨੇ। ਇੱਕ ਜਦੋਂ ਤੋਤਾ ਇੱਕ ਪੰਛੀ ਉੱਡ ਕੇ ਇਹਦੇ ਕੋਲ ਆਉਂਦਾ ਹੈ ਕਿ ਇਹਦੇ ਉੱਤੋਂ ਕੁਛ ਤੋੜ ਕੇ ਫੁੱਲ ਖਾ ਲਵਾਂ ਸ਼ਾਇਦ ਭੁੱਖ ਮਿਟ ਜਾਵੇ। ਦੂਰੋਂ ਵੇਖਣ ਨੂੰ ਜਿਹੜੀ ਚੀਜ਼ ਬੜੀ ਹੀ ਸੁੰਦਰ ਬਹੁਤ ਹੀ ਇੱਕ ਆਕਰਸ਼ਣ ਦਾ ਕੇਂਦਰ ਬਣੀ ਸੀ, ਕੋਲ ਪਹੁੰਚਦੇ ਸਾਰ ਜਿਉਂ ਹੀ ਚਖਿਆ ਉਹ ਬਕ ਬਕਾ ਸਵਾਦ ਸੀ। ਪਤਾ ਲੱਗਿਆ ਜਿਸ ਚੀਜ਼ ਨੂੰ ਬੜਾ ਵਧੀਆ ਜਾਣਦਾ ਸਾਂ ਸਭ ਵਿਅਰਥ ਹੈ। ਇਹੀ ਚੀਜ਼ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਜਦੋਂ ਇਨਸਾਨ ਗੁਰੂ ਕੇ ਉਪਦੇਸ਼ ਨੂੰ ਵਿਸਾਰ ਕੇ, ਸਾਧ ਸੰਗਤ ਨੂੰ ਵਿਸਾਰ ਕੇ, ਸਾਧੂ ਜਨਾਂ ਦੇ ਉਪਦੇਸ਼ਾਂ ਨੂੰ ਵਿਸਾਰ ਕੇ ਦੁਨੀਆਂ ਦੇ ਸੁੱਖਾਂ ਦੇ ਵਿੱਚ ਆਸਤਕ ਹੋ ਜਾਂਦਾ ਹੈ, ਉਸ ਵਕਤ ਦੇ ਵਰਤਾਂਤ ਨੂੰ ਉਸ ਦ੍ਰਿਸ਼ ਨੂੰ ਆਪਣੇ ਨੇਤਰਾਂ ਦੇ ਸਾਹਮਣੇ ਲਿਆਉਂਦੇ ਹੋਏ ਭਗਵਾਨ ਸ਼ਿਵ ਕਹਿ ਰਹੇ ਹਨ ਕਿ ਜੋ ਵਿਸ਼ਿਆਂ ਰੂਪੀ ਬਣ ਹੈ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਇੱਕ ਬੜਾ ਵੱਡਾ ਕਮਲ ਦਾ ਬਣ ਹੋਵੇ, ਪਰ ਪ੍ਰਬਲ ਤੁਸ਼ਾਰ ਉਦਾਰ ਪਾਰ ਮਨ। ਪਰ ਹੇ ਪ੍ਰਭੂ, ਅਜਿਹੇ ਬਣ ਨੂੰ ਜਿਵੇਂ ਕਮਲ ਦਾ ਫੁੱਲ ਜੋ ਹੈ ਬਹੁਤ ਜ਼ਿਆਦਾ, ਰੁੱਤ ਜਦੋਂ ਸਰਦੀ ਦੀ ਆ ਜਾਵੇ, ਸਰਦੀ ਪੂਰੇ ਜ਼ੋਰ ਸ਼ੋਰ ਤੇ ਹੋਵੇ, ਉਸ ਵਕਤ ਸਾਧ ਸੰਗਤ ਜੀ ਜੋ ਕਮਲ ਦਾ ਫੁੱਲ ਹੈ ਨਾਸ ਹੋ ਜਾਂਦਾ ਹੈ। ਸ਼ਿਵ ਭਗਵਾਨ ਅਰਜ਼ ਕਰਦੇ ਨੇ, ਪ੍ਰਭੂ ਜੋ ਵਿਸ਼ਿਆਂ ਰੂਪੀ ਬਨ ਵੇਖਣ ਨੂੰ ਸੁੰਦਰ ਕਮਲ ਦੇ ਬਨ ਵਰਗਾ ਲੱਗਦਾ ਹੈ, ਪਰ ਸੁੰਦਰ ਨਹੀਂ, ਇਹ ਕੱਲਾ ਭ੍ਰਾਂਤੀ ਹੈ, ਕੱਲਾ ਵੇਖਣ ਵਾਸਤੇ ਇੱਕ ਵਿਖਾਵਾ ਹੈ। ਭਗਵਾਨ ਕਿਰਪਾ ਕਰੋ, ਜਿਵੇਂ ਕਮਲ ਦਾ ਫੁੱਲ ਠੰਡੀ ਰਿਤੂ ਦੇ ਸਮੇਂ ਠੰਡਕ ਦੇ ਵਿੱਚ ਖਤਮ ਹੋ ਜਾਂਦਾ ਹੈ, ਆਪ ਜੀ ਵੀ ਕਿਰਪਾ ਕਰਕੇ ਜੋ ਮੇਰੇ ਹਿਰਦੇ ਦੇ ਅੰਦਰ ਵਿਸ਼ੇ ਵਿਕਾਰ ਰੂਪੀ ਇਹ ਕਮਲ ਫੁੱਲ ਦਾ ਬਣ ਹੈ, ਇਸ ਨੂੰ ਵੀ ਆਪ ਨਾਸ ਕਰ ਦੇਵੋ।
ਭਵ ਬਾਰਿਧਿ ਮੰਦਰ ਪਰਮੰਦਰ ਬਾਰੇ ਤਾਰ ਸੰਸੁਰਤ ਦੁਸਤਰ।
ਉਸ ਤੋਂ ਬਾਅਦ ਅਰਜ਼ ਕੀਤੀ, ਹੇ ਭਗਵਾਨ, ਭਵ ਬਾਰਿਧਿ ਮੰਦਰ ਪਰਮੰਦਰ, ਕਿ ਜੋ ਮੇਰਾ ਹਿਰਦਾ ਹੈ ਇਹ ਇੱਕ ਬਾਰਦ ਨਿਧੀ, ਭਾਵ ਬਾਰਦ ਤੋਂ ਭਾਵ ਹੈ ਪਾਣੀ, ਨਿਧੀ ਤੋਂ ਭਾਵ ਰਿੱਧੀ ਤੋਂ ਭਾਵ ਖਜ਼ਾਨਾ, ਉਸ ਪਾਣੀ ਦਾ ਖਜ਼ਾਨਾ ਇਸ਼ਾਰਾ ਹੈ ਸਮੁੰਦਰ ਵੱਲ, ਔਰ ਸਮੁੰਦਰ ਤੋਂ ਇਸ਼ਾਰਾ ਹੈ ਭਵ ਸਾਗਰ ਵੱਲ, ਇਸ ਦੁਨੀਆਂ ਵੱਲ। ਹੇ ਭਗਵਾਨ, ਕਿਰਪਾ ਬਖਸ਼ਿਸ਼ ਕਰੋ, ਇਹ ਜੋ ਸੰਸਾਰ ਹੈ ਇਹ ਹੈ ਭਵ ਸਾਗਰ, ਔਰ ਮੇਰਾ ਹਿਰਦਾ ਜੋ ਹੈ ਇਹ ਹੈ ਇੱਕ ਧਿਆਨ ਦੇਣਾ ਸਾਧ ਸੰਗਤ ਜੀ, ਜਿਸ ਤਰ੍ਹਾਂ ਉਸ ਅਕਾਲ ਪੁਰਖ ਨੇ ਜੋ ਕੁਛ ਬਾਹਰ ਬਣਾਇਆ ਉਹ ਸਾਰਾ ਨਕਸ਼ਾ ਇਨਸਾਨ ਦੇ ਹਿਰਦੇ ਵਿੱਚ ਇਨਸਾਨ ਦੇ ਅੰਦਰ ਫਿੱਟ ਕਰ ਦਿੱਤਾ। ਜਿਵੇਂ ਕਿ ਸਾਹਿਬ ਦੀ ਇੱਕ ਬੜੀ ਵਧੀਆ ਉਕਤੀ ਹੈ, ਸਾਹਿਬ ਪ੍ਰਮਾਣ ਦਿੰਦੇ ਹਨ, ਸਭ ਕੁਛ ਘਰ ਮੈਂ ਹੈ ਬਾਹਰ ਨਾਹੀ, ਭਾਵ ਹਰ ਇੱਕ ਚੀਜ਼ ਹੈ ਇਨਸਾਨ ਤੇਰੇ ਅੰਦਰ ਹੈ। ਜਿਵੇਂ ਮੰਨ ਲਵੋ ਕਿ ਆਪਾਂ ਕੋਈ ਵੀ ਦੇਸ਼ ਨੂੰ ਘੁੰਮਣਾ ਹੋਵੇ, ਇੰਡੀਆ ਨੂੰ ਘੁੰਮਣਾ ਹੋਵੇ, ਇਤਿਆਦਿ ਕੋਈ ਵੀ ਦੇਸ਼ ਹੋਵੇ, ਜੇ ਕੋਈ ਇਨਸਾਨ ਸਾਨੂੰ ਇਹ ਕਹੇ ਕਿ ਤੂੰ ਇੰਡੀਆ ਦੇਸ਼ ਨੂੰ, ਭਾਰਤ ਦੇਸ਼ ਨੂੰ ਆਪਣੀ ਜੇਬ ਵਿੱਚ ਪਾ ਸਕਦਾ ਹੈ, ਤੇ ਪਹਿਲੀ ਗੱਲ ਉਹ ਸਵਾਲ ਕਰਨ ਵਾਲੇ ਦੀ ਬੁੱਧੀ ਉੱਤੇ ਸੰਸਾ ਹੋਏਗਾ ਕੈਸਾ ਬੰਦਾ ਹੈ, ਤੇ ਜਵਾਬ ਸੁਣਨ ਵਾਲਾ ਵੀ ਬੜਾ ਹੈਰਾਨ ਹੋਏਗਾ ਇਹਦਾ ਸਵਾਲ ਕਿਵੇਂ ਜਿਹਾ ਹੈ, ਇਹਦਾ ਜਵਾਬ ਜਿਹੜਾ ਹੈ ਸ਼ਾਇਦ ਕੋਈ ਵੀ ਨਾ ਹੋਵੇ, ਕਿਉਂਕਿ ਇਹ ਬਿਲਕੁਲ ਹੀ ਗਲਤ ਹੈ, ਹੋ ਹੀ ਨਹੀਂ ਸਕਦਾ। ਪਰ ਉਸ ਦੇਸ਼ ਦਾ ਨਕਸ਼ਾ ਤੇ ਆਪਣੀ ਜੇਬ ਵਿੱਚ ਪੈ ਸਕਦਾ ਹੈ, ਜਦੋਂ ਮਨ ਕਰੇ ਨਕਸ਼ੇ ਨੂੰ ਵੇਖ ਕੇ ਪਤਾ ਲੱਗ ਜਾਏ ਕਿਹੜਾ ਸ਼ਹਿਰ ਕਿਹੜਾ ਸ਼ਹਿਰ ਕਿੱਥੇ ਹੈ ਨਕਸ਼ੇ ਦੇ ਮੁਤਾਬਕ। ਉਸ ਅਕਾਲ ਪੁਰਖ ਨੇ ਹਰ ਇੱਕ ਚੀਜ਼ ਇਸ ਇਨਸਾਨ ਦੇ ਅੰਦਰ ਇੱਕ ਨਕਸ਼ੇ ਦੇ ਬਤੌਰ ਫਿੱਟ ਕਰ ਦਿੱਤੀ, ਜਿੱਥੇ ਕਿ ਅਕਾਲ ਪੁਰਖ ਕਿਰਪਾ ਕਰਕੇ ਇੱਕ ਜੋ ਕਿ ਸਦ੍ਰਸ਼ ਵਿਖਣ ਵਾਲਾ ਉਸ ਵਕਤ ਸ਼ੀਰ ਸਮੁੰਦਰ ਨੂੰ ਰਿੜਕਿਆ ਗਿਆ ਦੇਵਤਿਆਂ ਔਰ ਦੈਤਾਂ ਵੱਲੋਂ, ਉਸੇ ਹੀ ਤਰ੍ਹਾਂ ਸਾਹਿਬ ਦੱਸਦੇ ਨੇ ਤੇਰੇ ਅੰਦਰ ਜੋ ਤੇਰਾ ਹਿਰਦਾ ਹੈ ਇਹ ਵੀ ਸ਼ੀਰ ਸਾਗਰ ਹੈ, ਇਹ ਵੀ ਰਿੜਕਿਆ ਜਾ ਸਕਦਾ ਹੈ। ਸੋ ਕਵੀ ਤੁਲਸੀ ਜੀ ਬੜਾ ਵਧੀਆ ਵਿਦਵਤਾ ਨਾਲ ਭਰਪੂਰ ਅਜਿਹੀ ਰਚਨਾਵਲੀ ਦੇ ਰਾਹੀਂ ਕਹਿੰਦੇ ਹਨ ਕਿ ਸ਼ਿਵ ਭਗਵਾਨ ਨੇ ਅਰਜ਼ ਕੀਤੀ, ਹੈ ਪ੍ਰਭੂ ਰਾਮ ਜੀ ਜੋ ਮੇਰਾ ਹਿਰਦਾ ਹੈ ਇਹ ਵੀ ਇੱਕ ਸ਼ੀਰ ਸਮੁੰਦਰ ਵਾਂਗੂ ਹੈ, ਆਪ ਜੀ ਉਸ ਵਿੱਚ ਮੰਦਰਾਚਲ ਪਰਬਤ ਵਾਂਗੂ ਹੋ, ਕਿਰਪਾ ਕਰੋ ਮੇਰੇ ਹਿਰਦੇ ਵਿੱਚੋਂ ਸਦਗੁਣ ਉਪਜਨ, ਬਾਰੇ ਅਤਾਰੇ ਸੰਸਿਤ ਦੁਸ਼ਤਰ, ਔਰ ਉਸ ਤੋਂ ਬਾਅਦ ਕਿਰਪਾ ਕਰੋ ਜੋ ਮੇਰੇ ਹਿਰਦੇ ਦਾ ਭੈ ਹੈ, ਬਖਸ਼ਿਸ਼ ਕਰੋ ਇਸ ਮੇਰੇ ਹਿਰਦੇ ਦੇ ਭੈ ਨੂੰ ਵੀ ਦੂਰ ਕਰ ਦੇਵੋ।
ਸ਼ਾਮ ਗਾਤ ਰਾਜੀਵ ਬਿਲੋਚਨ, ਦੀਨ ਬੰਧ ਪ੍ਰਣਾ ਤਾਰਤ ਮੋਚਨ।
ਹੇ ਭਗਵਾਨ, ਆਪ ਜੀ ਅਜਿਹੇ ਹੋ ਜੋ ਸਿਆਮ ਸੁੰਦਰ ਹੋ, ਰਾਜੀਵ ਵਿਲੋਚਨ, ਆਪ ਜੀ ਦੇ ਜੋ ਨੇਤਰ ਹਨ ਕਮਲ ਫੁੱਲ ਵਰਗੇ ਭਾਵ ਬੜੇ ਹੀ ਸੁੰਦਰ ਹਨ, ਦੀਨ ਬੰਧੂ ਪ੍ਰਨਿਪਾਰਤ ਮੋਚਨ। ਹੇ ਭਗਵਾਨ, ਆਪ ਸਦਾ ਹੀ ਦੀਨਾਂ ਦੇ ਬੰਧੂ ਹੋ, ਔਰ ਜੋ ਆਪ ਜੀ ਦੀ ਸ਼ਰਨ ਵਿੱਚ ਆ ਜਾਵੇ, ਕਵੀ ਜੀ ਕਹਿੰਦੇ ਨੇ ਪ੍ਰਣ ਤਾਰਤੀ, ਪ੍ਰਣਤ ਭਾਵ ਪ੍ਰਣ ਤੋਂ ਭਾਵ ਪੈਣਾ, ਆਰਤ ਤੋਂ ਭਾਵ ਬੜਾ ਦੁਖੀ ਹੋ ਕੇ ਨਿਮਾਣਾ ਹੋ ਕੇ ਜਿਹੜਾ ਆਪ ਜੀ ਦੀ ਸ਼ਰਨ ਵਿੱਚ ਆ ਜਾਵੇ, ਉਸ ਉੱਤੇ ਆਪ ਕਿਰਪਾ ਕਰਦੇ ਹੋ, ਉਸ ਦੇ ਸਾਰੇ ਦੁੱਖ ਦਲਿੱਦਰ ਨਾਸ ਕਰ ਦਿੰਦੇ ਹੋ।
ਅਨੁਜ ਜਾਨਕੀ ਸਹਿਤ ਨਿਰੰਤਰ, ਬਸੋ ਰਾਮ ਨ੍ਰਿਪ ਮਮ ਔਰ ਅੰਤਰ।
ਹੇ ਪ੍ਰਭੂ ਰਾਮ ਜੀ, ਕਿਰਪਾ ਕਰੋ ਆਪ ਦਾ ਜੋ ਇਹ ਭਗਤ ਹੈ, ਆਪ ਜੀ ਦੇ ਚਰਨਾਂ ਦੇ ਵਿੱਚ ਇਹ ਮੰਗ ਮੰਗਦਾ ਹੈ ਕਿ ਆਪਣੇ ਭਰਾਤਾ ਲਕਸ਼ਮਣ ਔਰ ਮਾਤਾ ਸੀਤਾ ਸਹਿਤ ਆਪ ਜੀ ਸਦਾ ਮੇਰੇ ਇਸ ਹਿਰਦੇ ਵਿੱਚ ਨਿਵਾਸ ਕਰੋ।
ਮੁਨਿਰੰਜਨ ਮਹਿ ਮੰਡਲ ਮੰਡਨ, ਤੁਲਸੀਦਾਸ ਪ੍ਰਭੂ ਤ੍ਰਾਸ ਬਿਖੰਡਨ।
ਤੁਲਸੀਦਾਸ ਜੀ ਬੜਾ ਵਧੀਆ ਉਸਤਤੀ ਕਰਦੇ ਹਨ ਉਸ ਪ੍ਰਭੂ ਦੀ। ਹੇ ਪ੍ਰਭੂ, ਆਪ ਜੀ ਸਦਾ ਹੀ ਕਿਰਪਾ ਕਰਨ ਵਾਲੇ ਹੋ, ਆਪ ਇਸ ਤੁਲਸੀ ਦੇ ਪ੍ਰਭੂ ਹੋ, ਸਦਾ ਹੀ ਆਪਣੇ ਦਾਸ ਦੇ ਉੱਤੇ ਕਿਰਪਾ ਕਰਦੇ ਹੋ, ਜਿਵੇਂ ਕਿ ਤੁਸੀਂ ਮੁਨੀ ਜਿਹੜੇ ਕਿ ਆਪ ਦੇ ਚਰਨਾਂ ਵਿੱਚ ਸਦਾ ਹੀ ਰਤ ਹਨ, ਲੱਗੇ ਹਨ। ਮੁਨੀ ਸ਼ਬਦ ਦਾ ਅਰਥ ਕਈ ਤਰ੍ਹਾਂ ਦਾ ਕੀਤਾ ਗਿਆ ਹੈ। ਮੁਨੀ ਉਹ ਹੈ, ਸੋ ਮੁਨੀ ਉਹਨੂੰ ਕਿਹਾ ਗਿਆ ਜਿਹੜਾ ਆਪਣੇ ਇਸ ਮਨ ਨੂੰ ਮਾਰ ਲਵੇ, ਮਨ ਜਿਹੜਾ ਹੈ ਦੁਬਾਰਾ ਕੋਈ ਸੰਕਲਪ ਵਿਕਲਪ ਨਾ ਕਰੇ, ਮਨ ਦੁਬਾਰਾ ਉਡਾਰੀ ਮਾਰਨ ਜੋਗਾ ਨਾ ਰਹੇ, ਅਜਿਹਾ ਹੋ ਜਾਵੇ ਜਿਵੇਂ ਕਿ ਸਾਧ ਸੰਗਤ ਜੀ ਇੱਕ ਭੁੱਜਿਆ ਹੋਇਆ ਦਾਣਾ ਹੋਵੇ, ਉਸ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਵੇ, ਦੁਬਾਰਾ ਉਹ ਉੱਗੇਗਾ ਨਹੀਂ, ਔਰ ਹਮੇਸ਼ਾ ਜਿਹੜਾ ਦਾਣਾ ਸਾਬਤ ਹੈ ਉਹ ਹੀ ਉੱਗਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਆਪਣੇ ਮਨ ਨੂੰ ਸਾੜ ਦਿੱਤਾ, ਕਾਹਦੇ ਨਾਲ, ਉਸ ਪ੍ਰਭੂ ਦੇ ਪ੍ਰੇਮ ਰੂਪੀ ਅਗਨੀ ਦੇ ਨਾਲ ਇਸ ਮਨ ਨੂੰ ਸਾੜ ਦਿੱਤਾ, ਪ੍ਰਭੂ ਦੀ ਪ੍ਰੇਮਾ ਭਗਤੀ ਦੇ ਨਾਲ ਪ੍ਰਭੂ ਦਾ ਧਿਆਨ ਧਰ ਕੇ। ਸੋ ਇਸ ਕਰਕੇ ਉਹ ਜੋ ਮੁਨੀ ਹਨ, ਦੂਸਰਾ ਮੁਨੀ ਦਾ ਅਰਥ ਕੀਤਾ ਹੈ ਜੋ ਮੌਨ ਵ੍ਰਿਤੀ ਵਿੱਚ ਹੋ ਗਿਆ, ਮੌਨ ਵ੍ਰਿਤੀ ਕੱਲੀ ਜ਼ੁਬਾਨ ਨੂੰ ਨਹੀਂ ਰੋਕ ਲਿਆ, ਮਨ ਅੰਤਰ ਬੋਲੇ ਸਭ ਕੋਈ। ਸਾਹਿਬ ਕਹਿੰਦੇ ਨੇ ਉਹ ਮੋਨੀ ਕਿੱਥੋਂ ਦਾ ਹੋਇਆ, ਬਾਹਰੋਂ ਤੇ ਇਨਸਾਨ ਜਿਹੜਾ ਮਾਲਾ ਫੜੀ ਹੋਵੇ, ਭਜਨ ਕਰਦਾ ਹੋਵੇ, ਪਰ ਉਹਦੇ ਹਿਰਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਹੋਣ, ਮੈਂ ਇਹ ਵੀ ਕਾਰੋਬਾਰ ਕਰ ਲਵਾਂ, ਉਹ ਵੀ ਕਰ ਲਵਾਂ, ਸਾਹਮਣੇ ਬੈਠਾ ਕੈਸਾ ਹੈ, ਆ ਰਿਹਾ ਕੈਸਾ ਹੈ, ਇਤਿਆਦਿ ਉਹਦੇ ਹਿਰਦੇ ਦੇ ਸੰਕਲਪ ਵਿਕਲਪ ਜੇ ਚੱਲ ਰਹੇ ਨੇ, ਉਹ ਮੋਨੀ ਨਹੀਂ। ਸਾਹਿਬ ਕਹਿੰਦੇ ਨੇ ਜਿਹਦਾ ਹਿਰਦਾ ਹੀ ਸ਼ਾਂਤ ਹੋ ਗਿਆ ਹੋਵੇ, ਅਸਲ ਵਿੱਚ ਮੋਨੀ ਉਹ ਹੈ। ਸੋ ਪ੍ਰਭੂ ਜੀ, ਆਪ ਉਹਨਾਂ ਮੋਨੀਆਂ ਮੁਨੀ ਰਿਸ਼ੀਆਂ ਵਾਸਤੇ ਸਦਾ ਹੀ ਸੁਖਦਾਇਕ ਹੋ, ਔਰ ਇਸ ਧਰਤੀ ਦਾ ਗਹਿਣਾ ਰੂਪ ਹੋ। ਤੁਲਸੀਦਾਸ ਜੀ ਕਹਿ ਰਹੇ ਹਨ, ਹੇ ਮੇਰੇ ਪ੍ਰਭੂ, ਆਪ ਸਦਾ ਹੀ ਮੇਰੇ ਉੱਤੇ ਬਖਸ਼ਿਸ਼ ਕਿਰਪਾ ਕਰਿਓ।
ਨਾਥ ਜਬ ਹੈ ਕੋਸਲਪੁਰੀ ਹੋਇਆ ਹੈ ਤਿਲਕ ਤੁਮਾਰ।
ਜਿਸ ਵਕਤ ਪ੍ਰਭੂ ਸ਼੍ਰੀ ਰਾਮ ਜੀ ਕਿਰਪਾ ਬਖਸ਼ਿਸ਼ ਕਰ ਰਹੇ ਸੀ। ਉਸ ਵਕਤ ਸਾਧ ਸੰਗਤ ਜੀ ਕੀ ਹੋਇਆ ਕਿ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਜਦੋਂ ਇਹ ਸਾਰੀ ਉਸਤਤ ਕੀਤੀ ਜਾ ਰਹੀ ਸੀ, ਉਸ ਵਕਤ ਭਗਵਾਨ ਦੇ ਚਰਨਾਂ ਵਿੱਚ ਸ਼ਿਵ ਭਗਵਾਨ ਉਸਤਤ ਕਰਨ ਲੱਗੇ, ਹੇ ਪ੍ਰਭੂ ਜਦੋਂ ਆਪ ਜੀ ਅਯੁੱਧਿਆ ਦੇ ਵਿੱਚ ਵਾਪਸ ਜਾਓਗੇ, ਜਦੋਂ ਆਪ ਜੀ ਦਾ ਉੱਥੇ ਰਾਜ ਤਿਲਕ ਹੋਵੇਗਾ,
ਕਿਰਪਾ ਸਿੰਧੂ ਮੈਂ ਆਇਓਬ ਦੇਖਣ ਚਰਤ ਉਦਾਰ।
ਹੇ ਕਿਰਪਾ ਦੇ ਸਿੰਧੂ, ਕਿਰਪਾ ਦੇ ਖਜ਼ਾਨੇ, ਉਸ ਵਕਤ ਮੈਂ ਆਪ ਜੀ ਦਾ ਜੋ ਇਹ ਬੜਾ ਹੀ ਮਨਮੋਹਕ ਦ੍ਰਿਸ਼ ਹੈ, ਜੋ ਕਿ ਭਲਾ ਕਰਨ ਵਾਲਾ ਹੈ, ਉਹ ਮੈਂ ਆਪਣੇ ਇਨ੍ਹਾਂ ਨੇਤਰਾਂ ਨਾਲ ਵੇਖਣ ਵਾਸਤੇ ਜ਼ਰੂਰ ਆਵਾਂਗਾ।
ਕਾਰੀ ਬਿਨਤੀ ਜਬ ਸੰਭਵ ਸਿਧਾਏ।
ਇਸ ਤਰ੍ਹਾਂ ਜਦੋਂ ਸ਼ਿਵ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਤੁਰ ਗਏ,
ਤਬ ਪ੍ਰਭੂ ਨਿਕਟ ਵਿਭੂਸ਼ਣ ਆਏ।
ਉਸ ਵਕਤ ਪ੍ਰਭੂ ਦੇ ਨੇੜੇ ਵਿਭੀਸ਼ਣ ਭਾਵ ਰਾਵਣ ਦਾ ਜੋ ਭਰਾਤਾ ਹੈ ਉਹ ਆ ਗਿਆ।
ਨਾਏ ਚਰਨ ਸਿਰੂ ਕਹਿ ਮਰਦਬਾਨੀ।
ਉਸ ਵਕਤ ਨਾਏ ਚਰਨ ਸਿਰੂ ਕਹਿ ਮਰਦਬਾਨੀ, ਪ੍ਰਭੂ ਦੇ ਚਰਨਾਂ ਵਿੱਚ ਆ ਕੇ ਜੋ ਵਿਭੀਸ਼ਣ ਜੀ ਹਨ, ਜੋ ਕਿ ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ ਆਪਣੇ ਭਗਵਾਨ ਨਾਲ, ਔਰ ਗੁਰੂ ਸਵਾਰਿਓ ਕੋਈ ਸਮਾਂ ਹੈ ਜਿਸ ਵਕਤ ਇਸ ਲੰਕਾ ਨੂੰ ਛੱਡ ਕੇ ਵਿਭੀਸ਼ਣ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਗਏ ਸੀ। ਉਸ ਵਕਤ ਕਈ ਇਤਿਹਾਸਕਾਰਾਂ ਨੇ ਇਸ ਵਿਭੀਸ਼ਣ ਜੀ ਦੀ ਜੋ ਮਨਵ੍ਰਿਤੀ ਹੈ, ਕੁਛ ਅਜਿਹੇ ਹਾਵ ਭਾਵ ਪ੍ਰਗਟ ਕੀਤੇ ਹਨ ਕਿ ਜਦੋਂ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਗਏ ਸੀ, ਉਸ ਵਕਤ ਇਹ ਸੰਕਲਪ ਲੈ ਕੇ ਗਏ ਸੀ ਕਿ ਮੈਨੂੰ ਲੰਕਾ ਦਾ ਰਾਜ ਚਾਹੀਦਾ ਹੈ, ਔਰ ਕੁਛ ਇਹ ਚੀਜ਼ ਸੰਕਲਪ ਇਨ੍ਹਾਂ ਦਾ ਵਿਅਕਤ ਕਰਦੇ ਹਨ ਕਿ ਇਨ੍ਹਾਂ ਦੀ ਪ੍ਰਭੂ ਸ਼੍ਰੀ ਰਾਮ ਜੀ ਦੇ ਨਾਲ ਜੋ ਪ੍ਰੀਤੀ ਸੀ ਨਿਸ਼ਕਪਟ ਸੀ, ਕਿਸੇ ਵੀ ਤਰ੍ਹਾਂ ਦੀ ਕੋਈ ਚਾਹ ਨਹੀਂ ਸੀ। ਸੋ ਅਰਜ਼ ਕਰਾਂ ਜੋ ਵਿਭੀਸ਼ਣ ਜੀ ਹਨ ਬੜੇ ਹੀ ਪ੍ਰਭੂ ਦੇ ਅਨਿੰਨਯ, ਬੜੇ ਹੀ ਪ੍ਰੇਮੀ ਭਗਤ ਹਨ, ਜਦੋਂ ਆਏ ਆ ਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਆਪਣਾ ਸੀਸ ਉਨ੍ਹਾਂ ਦੇ ਚਰਨਾਂ ਦੇ ਉੱਤੇ ਨਿਵਾ ਦਿੱਤਾ।
ਬਿਨੈ ਸੁਨਹੁ ਪ੍ਰਭੁ ਸਾਰੰਗ ਪਾਨੀ।
ਔਰ ਉਸ ਵਕਤ ਵਿਭੀਸ਼ਣ ਜੀ ਕਹਿਣ ਲੱਗੇ, ਹੇ ਸਾਰੰਗ ਪਾਨੀ, ਪਾਨੀ ਤੋਂ ਭਾਵ ਹੱਥ, ਸਾਰਿੰਗ ਤੋਂ ਭਾਵ ਧਨੁਸ਼, ਹੇ ਧਨੁਸ਼ ਨੂੰ ਫੜੇ ਹੋਏ ਭਗਵਾਨ ਜਿਨ੍ਹਾਂ ਦੇ ਹੱਥ ਵਿੱਚ ਧਨੁਸ਼ ਬੜਾ ਸੁੰਦਰਤਾ ਪਾ ਰਿਹਾ ਹੈ, ਕਿਰਪਾ ਕਰੋ ਆਪਣੇ ਦਾਸ ਵਿਭੀਸ਼ਣ ਦੀ ਅਰਜ ਸੁਣੋ।
ਸਕੁਲ ਸਦਲ ਪ੍ਰਭੂ ਰਾਵਣ ਮਾਰਿਓ।
ਹੇ ਪ੍ਰਭੂ, ਆਪ ਨੇ ਸਕੁਲ ਭਾਵ ਕੁਲ ਸਹਿਤ ਜਿਤਨੇ ਵੀ ਰਾਕਸ਼ਸ਼ ਸੀ ਉਨ੍ਹਾਂ ਨੂੰ ਸਾਰਿਆਂ ਨੂੰ ਆਪ ਨੇ ਨਾਸ ਕਰ ਦਿੱਤਾ।
ਪਾਵਨ ਜਸ ਤ੍ਰਿਭੁਵਨ ਵਿਸਤਾਰਿਓ।
ਔਰ ਆਪ ਜੀ ਦਾ ਜੋ ਪਾਵਨ ਪਵਿੱਤਰ ਸੁਜਸ ਹੈ, ਤ੍ਰਿਭਵਨ ਭਾਵ ਧਰਤੀ ਆਕਾਸ਼ ਪਤਾਲ, ਹਰ ਇੱਕ ਹਿੱਸੇ ਵਿੱਚ ਹਰ ਕੋਨੇ ਵਿੱਚ ਆਪ ਦਾ ਜੋ ਸ੍ਰੇਸ਼ਟ ਜਸ ਹੈ ਫੈਲ ਗਿਆ।
ਦੀਨ ਮਲੇਨ ਹੀਨ ਮਤਿ ਜਾਤੀ।
ਔਰ ਪ੍ਰਭੂ, ਜੋ ਦੀਨ ਹੈ, ਮੈਲਾ ਹੈ, ਭਾਵ ਨੀਵੀਂ ਜਾਤੀ ਵਾਲਾ,
ਉਹ ਪਰ ਕਿਰਪਾ ਕੀਨ ਬਹੁ ਭਾਤੀ।
ਵਿਭੀਸ਼ਣ ਆਪਣੇ ਆਪ ਨੂੰ ਬੜਾ ਨੀਵਾਂ ਕਹਿ ਰਿਹਾ ਹੈ, ਔਰ ਸਾਹਿਬ ਨੇ ਇਹੀ ਨੀਵੇਂਪਣ ਦੀ ਵਡਿਆਈ ਕੀਤੀ ਹੈ, ਕਿਉਂਕਿ ਸਾਧ ਸੰਗਤ ਜੀ ਜਦੋਂ ਕੋਈ ਨੀਵਾਂ ਹੋਇਆ ਹੈ, ਉਸ ਵਕਤ ਪ੍ਰਭੂ ਨੇ ਉਸ ਨੂੰ ਸਭ ਤੋਂ ਉੱਚਾ ਚੁੱਕ ਦਿੱਤਾ, ਜਿਹਦੀ ਸਮਤੁਲਤਾ, ਜਿਹਦੀ ਬਰਾਬਰੀ ਸ਼ਾਇਦ ਕਰਨ ਵਾਲਾ ਕੋਈ ਵੀ ਨਹੀਂ। ਸਾਹਿਬ ਕਹਿੰਦੇ ਨੇ ਕਿ ਉਹਨਾਂ ਲੋਕਾਂ ਦਾ ਤੂੰ ਸਾਥ ਕਰ ਨਾਨਕ, ਤਿੰਨ ਕੈ ਸੰਗ ਸਾਥ ਵੱਡਿਆ ਸਿਓ ਕਿਆ ਰੀਸ, ਉਹਨਾਂ ਲੋਕਾਂ ਦੇ ਨਾਲ ਤੂੰ ਪਿਆਰ ਕਰ ਜਿਨ੍ਹਾਂ ਦੇ ਹਿਰਦੇ ਵਿੱਚ ਨਿਮਰਤਾ ਹੋਵੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੋਵੇ। ਸਾਧ ਸੰਗਤ ਜੀ, ਜਿਹੜਾ ਇਨਸਾਨ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੋਵੇ, ਭਗਤ ਕਹਾਉਂਦਾ ਹੋਵੇ, ਵਿਰਕਤ ਕਹਾਉਂਦਾ ਹੋਵੇ, ਸੰਨਿਆਸੀ, ਸੰਤ, ਕੋਈ ਵੀ ਉਹਨੇ ਨਾਮ ਲਿਆ ਹੋਵੇ ਆਪਣਾ, ਪਰ ਜੇ ਇਨਸਾਨ ਇਨਸਾਨ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ, ਜਿਹੜਾ ਇਨਸਾਨ ਉਸ ਪ੍ਰਭੂ ਬਣਾਈ ਹੋਈ ਕਾਇਨਾਤ ਨੂੰ, ਉਸ ਪ੍ਰਭੂ ਦੇ ਬਣਾਏ ਹੋਏ ਮੰਦਰ ਨੂੰ, ਭਾਵ ਇਨਸਾਨ ਨੂੰ ਇਨਸਾਨ ਵੇਖ ਕੇ ਜੇ ਖੁਸ਼ ਨਹੀਂ, ਉਹ ਕਾਹਦਾ ਭਗਤ ਹੈ। ਸੋ ਅਰਜ਼ ਕਰਾਂ, ਜਦੋਂ ਅਜਿਹੀ ਕਿਰਪਾ ਹੋ ਰਹੀ ਸੀ, ਉਸ ਵਕਤ ਸਾਹਿਬ ਵੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਇਹ ਇਨਸਾਨ ਜੇ ਸਾਥ ਕਰਨਾ ਹੈ ਤੇ ਉਹਨਾਂ ਲੋਕਾਂ ਦਾ ਕਰ ਜਿਹੜੇ ਨੀਵੇਂ ਨੇ ਮਨ ਕਰਕੇ, ਔਰ ਜਿਨ੍ਹਾਂ ਦਾ ਮਨ ਬੜਾ ਵੱਡਾ ਗੁਬਾਰ ਵਿੱਚ ਆ ਗਿਆ ਹੈ, ਹਉਮੈ ਹੰਕਾਰ ਵਿੱਚ ਸੰਲਗਨ ਹੋਇਆ ਪਿਆ ਹੈ, ਉਹਨਾਂ ਤੋਂ ਬਚ ਕੇ ਰਹਿ। ਔਰ ਵਿਭੀਸ਼ਣ ਜੀ ਵੀ ਆਪਣੇ ਪ੍ਰੇਮ ਦਾ, ਆਪਣੀ ਪ੍ਰਗਤੀ ਦਾ ਪ੍ਰਗਟਾਵਾ ਉਹਨਾਂ ਦੇ ਇਹਨਾਂ ਬੋਲਾਂ ਰਾਹੀਂ ਹੋ ਰਿਹਾ ਹੈ ਕਿ ਕਿਵੇਂ ਉਹਨਾਂ ਦਾ ਪਿਆਰ ਆਪਣੇ ਪ੍ਰਭੂ ਦੇ ਨਾਲ ਹੈ। ਔਰ ਵਿਭੀਸ਼ਣ ਕਹਿ ਰਹੇ ਹਨ, ਪ੍ਰਭੂ ਮੈਂ ਤੁਹਾਡਾ ਉਹ ਦਾਸ ਹਾਂ ਜਿਹੜਾ ਬੜਾ ਹੀ ਨੀਚ ਹਾਂ, ਨੀਵਾਂ ਹਾਂ, ਭਾਵ ਮੈਂ ਵੀ ਤੇ ਰਾਵਣ ਦਾ ਹੀ ਭਰਾ ਜੋ ਬੜੇ ਹੀ ਮੈਲੇ ਕਰਮਾਂ ਵਾਲਾ ਹਾਂ।
ਹਾਂਜੀ, ਅਬ ਜਨ ਗ੍ਰਹਿ ਪੁਨੀਤ ਪ੍ਰਭੂ ਕੀਜੇ।
ਹੇ ਪ੍ਰਭੂ, ਕਿਰਪਾ ਕਰੋ ਆਪਣੇ ਇਸ ਜਨ ਦੇ ਉੱਤੇ, ਆਪਣੇ ਦਾਸ ਉੱਤੇ ਸਦਾ ਹੀ ਪ੍ਰੀਤ ਪ੍ਰੇਮ ਵਾਲੀ ਨਿਗਾਹ ਕਰੋ।
ਮਜਨ ਕਰੇ ਸਮਰ ਸ਼੍ਰਮ ਛੀਜੇ।
ਔਰ ਮੇਰੀ ਬੇਨਤੀ ਮੰਨ ਕੇ ਭਗਵਾਨ ਆਪ ਇਸ ਰਣ ਭੂਮੀ ਵਿੱਚੋਂ ਬਾਹਰ ਹੁਣ ਆਵੋ, ਔਰ ਆ ਕੇ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਸਵੱਛ ਕਰ ਲਵੋ, ਇਸ਼ਨਾਨ ਕਰੋ।
ਦੇਖ ਕੋਸ ਮੰਦਿਰ ਸੰਪਦਾ।
ਉਸ ਤੋਂ ਬਾਅਦ ਜੋ ਵਿਭੀਸ਼ਣ ਜੀ ਹਨ, ਆਪਣਾ ਜੋ ਇਸ ਵਕਤ ਇਹਨਾਂ ਨੂੰ ਲੰਕਾ ਦਾ ਰਾਜ ਜੋ ਹੈ ਮਿਲ ਚੁੱਕਿਆ ਹੈ, ਬਹੁਤ ਜ਼ਿਆਦਾ ਸੰਪਦਾ ਹੈ। ਲੰਕਾ ਗੜ੍ਹ ਸੋਨੇ ਕਾ ਭਇਆ, ਸਾਹਿਬ ਗੁਰਬਾਣੀ ਵਿੱਚ ਜ਼ਿਕਰ ਕਰਦੇ ਹਨ ਕਿ ਇਹ ਗੜ੍ਹ ਭਾਵ ਸੋਨੇ ਦਾ ਹੀ ਸੀ। ਸੋਨੇ ਤੋਂ ਭਾਵ ਕਿ ਇਸ ਦੇ ਕੋਲ ਬਹੁਤ ਜ਼ਿਆਦਾ ਸੰਪਤੀ ਸੀ, ਬਹੁਤ ਜ਼ਿਆਦਾ ਧਨ ਆਦਿਕ ਸੀ, ਸੋਨਾ ਹੀ ਸੋਨਾ ਸੀ। ਪਰ ਸਾਹਿਬ ਕਹਿੰਦੇ ਨੇ ਕੀ ਫਾਇਦਾ ਹੋਇਆ ਇਸ ਦੇ ਕੋਲ ਇਤਨੀ ਸੰਪਤੀ ਦਾ, ਮੂਰਖ ਰਾਵਣ ਕਿਆ ਲੈ ਗਿਆ। ਕਿਤੇ ਵਿਦਵਾਨ ਲੋਕ ਇਸ ਦਾ ਕਈ ਤਰੀਕੇ ਨਾਲ ਅਰਥ ਕਰਦੇ ਨੇ ਕਿ ਮੂਰਖ ਭਾਵ ਸੰਬੋਧਨ ਕੀਤਾ ਹੈ ਇਨਸਾਨ ਨੂੰ, ਹੇ ਮੂਰਖ ਰਾਵਣ ਕਿਆ ਲੈ ਗਿਆ, ਰਾਵਣ ਕੀ ਲੈ ਗਿਆ ਤੂੰ ਇਸ ਦੁਨੀਆਂ ਵਿੱਚ ਲੰਪਟ ਹੋਇਆ ਫਿਰਦੈ। ਔਰ ਫਿਰ ਦੂਸਰਾ ਅਰਥ ਵੀ ਕੀਤਾ ਗਿਆ ਹੈ, ਇਸ ਰਾਵਣ ਨੂੰ ਮੂਰਖ ਤਾਂ ਕਿਹਾ ਗਿਆ ਕਿਉਂਕਿ ਹਉਮੈ ਦੇ ਵਸ ਆ ਕੇ ਬੇਸ਼ੱਕ ਚਾਰ ਵੇਦਾਂ ਦਾ ਗਿਆਤਾ ਸੀ, ਪਰ ਗੁਰੂ ਸਵਾਰਿਓ ਉਹ ਵਿਦਿਆ ਕਾਹਦੀ ਜਿਹੜੀ ਕਿ ਇਨਸਾਨ ਦੀ ਬੁੱਧੀ ਉੱਤੇ ਵਜਨ ਬਣ ਜਾਵੇ, ਭਾਰ ਬਣ ਜਾਵੇ, ਜਿਹੜੀ ਵਿਦਿਆ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਜੋੜ ਸਕਦੀ। ਅਸਲ ਵਿੱਚ ਉਹ ਵਿਦਿਆ ਨਹੀਂ, ਉਹ ਅਵਿਦਿਆ ਹੈ, ਉਹ ਸਿਆਣਪ ਨਹੀਂ, ਉਹ ਮੂਰਖਤਾ ਹੈ। ਸੋ ਸਾਹਿਬ ਕਹਿੰਦੇ ਨੇ ਕਿ ਉਸ ਰਾਵਣ ਦੀ ਜੋ ਲੰਕਾ ਸੀ ਬਹੁਤ ਜ਼ਿਆਦਾ, ਇਹ ਅਮੀਰ ਸੀ, ਸਮ੍ਰਿੱਧ ਸੀ, ਬੜਾ ਧਨ ਦੌਲਤ ਸੀ, ਉਸੇ ਧਨ ਦੌਲਤ ਤੇ ਕਬਜ਼ਾ ਹੁਣ ਇਸ ਵਕਤ ਹੈ ਵਿਭੀਸ਼ਣ ਦਾ। ਵਿਭੀਸ਼ਣ ਆਪਣੇ ਇਸ ਧਨ ਦੌਲਤ ਆਦਿਕ ਵੱਲ ਵੇਖ ਕੇ
ਦੇਹ ਕਿਰਪਾਲ ਕਪਿਨਹ ਕਉ ਮੁਦਾ।
ਉਸ ਵਕਤ ਵਿਭੀਸ਼ਣ ਬੜੇ ਪ੍ਰੇਮ ਸਤਿਕਾਰ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਹੇ ਭਗਵਾਨ ਕਿਰਪਾ ਕਰੋ ਇਹ ਜਿੰਨੀ ਵੀ ਮੇਰੀ ਸੰਪਤੀ ਹੈ, ਜੋ ਵੀ ਧਨ ਦੌਲਤ ਕੰਚਨ ਹੀਰੇ ਜਵਾਹਰ ਆਦਿਕ ਹਨ, ਭਗਵਾਨ ਬੜੀ ਹੀ ਖੁਸ਼ੀ ਸਹਿਤ ਆਪ ਇਹ ਸਾਰੇ ਜੋ ਵਾਨਰ ਸੈਨਿਕ ਹਨ ਸਭ ਨੂੰ ਦੇ ਦੇਵੋ।
ਸਭ ਵਿਧਿ ਨਾਥ ਮੋਹ ਅਪਨਾਏ।
ਹੇ ਮੇਰੇ ਨਾਥ, ਮੇਰੇ ਮਾਲਕ, ਕਿਰਪਾ ਕਰੋ ਹਰ ਪੱਖੋਂ ਮੈਨੂੰ ਆਪਣਾ ਹੀ ਬਣਾ ਲਵੋ।
ਮੋਹ ਸਹਿਤ ਅਵਧੁਰ ਪੁਰ ਜਾਇਆ।
ਔਰ ਕਿਰਪਾ ਕਰੋ ਮੈਂ ਤੁਹਾਡਾ ਹੋ ਜਾਵਾਂ, ਹਰ ਪੱਖੋਂ ਮੈਂ ਤੁਹਾਡਾ ਹੋਵਾਂ, ਤੁਹਾਡੇ ਨਾਲ ਰਹਾਂ। ਫਿਰ ਜਦੋਂ ਤੁਸੀਂ ਅਯੋਧਿਆ ਪੁਰੀ ਵੱਲ ਜਾਓਗੇ ਮੈਨੂੰ ਆਪਣੇ ਨਾਲ ਹੀ ਲੈ ਕੇ ਜਾਣਾ।
ਸੁਨਤ ਬਚਨ ਮ੍ਰਿਦ ਦੀਨ ਦਇਆਲਾ।
ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਦੋਂ ਵਿਭੀਸ਼ਣ ਦਾ ਅਜਿਹਾ ਬੜਾ ਨਿਮਰਤਾ ਸਹਿਤ ਮਿੱਠਾ ਬਚਨ ਸੁਣਿਆ,
ਸੱਜਲ ਭਏ ਦੁਆ ਨਯਨ ਵਿਸਾਲਾ।
ਪ੍ਰਭੂ ਸ਼੍ਰੀ ਰਾਮ ਜੀ ਅਜਿਹੀ ਬੇਨਤੀ ਸੁਣਦੇ ਸਾਰ ਪ੍ਰਭੂ ਦੇ ਨੇਤਰਾਂ ਵਿੱਚੋਂ ਹੰਝੂ ਆ ਗਏ, ਭਗਵਾਨ ਬੜੇ ਹੀ ਵੈਰਾਗੀ ਹੋ ਗਏ।
ਤੋਰ ਕੋਸ ਗ੍ਰਹਿ ਮੋਰ ਸਭ ਸਤ ਬਚਨ ਸੁਨ ਭਰਾਤ।
ਭਗਵਾਨ ਰਾਮ ਚੰਦਰ ਉਸ ਵਕਤ ਵੈਰਾਗੀ ਹੋਏ, ਨੇਤਰਾਂ ਵਿੱਚ ਹੰਝੂ ਨੇ, ਔਰ ਕਹਿਣ ਲੱਗੇ ਵਾਹ ਹੋਏ ਵਿਭੀਸ਼ਣ, ਜਿੰਨਾ ਕੁਛ ਤੇਰੇ ਕੋਲ ਹੈ ਉਹ ਸਾਰਾ ਮੇਰਾ ਹੀ ਤੇ ਹੈ, ਔਰ ਤੂੰ ਮੇਰਾ ਭਰਾ ਹੈ, ਮੇਰੇ ਭਰਾਤਾ ਵਾਂਗੂ ਹੈ।
ਹਰਤ ਦਸਾ ਸੁਮਿਰਤ ਮੋਹੇ ਨਿਮਿਸ਼ ਕਲਪ ਸਮਝਾਤ।
ਭਗਵਾਨ ਸ਼੍ਰੀ ਰਾਮ ਜੀ ਇਸ ਦਾ ਅਜਿਹਾ ਅਨੁਠਾ ਬੜਾ ਹੀ ਵਿਚਿੱਤਰ ਪ੍ਰੇਮ ਵੇਖ ਕੇ, ਇਸ ਦੀ ਬਾਣੀ ਵੇਖ ਕੇ ਕਿ ਕੈਸਾ ਇਨਸਾਨ ਹੈ ਕਿ ਸਾਰਾ ਕੁਛ ਅਰਪਣ ਕਰ ਰਿਹਾ ਹੈ, ਤਨ ਮਨ ਧਨ ਸਭ ਸੋਪੇ ਗੁਰ ਕਉ, साहिब कहंदे ने जे तू चाहुंदा है कि भगवान तेरे वस हो जाए, जे तू चाहुंदा है ए प्रभु तेरा ही हो जाए ते ध्यान कर सारा कुछ इनू दे दवे, रखी ही अपने कोल कुछ ना, तन भी दे दे मन भी धन भी दे दे ते फिर उस तो अगे जाके हुक्म मन्ने पाईए, फिर ओदा हुक्म भी मन्नी, ए नहीं क्योंकि साध संगत जी हो सकता है कि तन मन धन ए तिन्ने चीजा अर्पण करके, हो सकता है कि हुक्म मन्नन दी बजाए इंसान होमे दा शिकार हो जाए कि मैं ते बड़ा वड्डा दानी हाँ। पर जदों नाल दी नाल साहिब ने कृपा कीती, एक होर बचन कर दिता कि हुक्म मनना है, एक हुक्म दी अजेही कृपा कीती, एक अजेही रहमत कीती कि जदों हुक्म कर दिता हुण एदा ध्यान हुक्म वल हो गया ते होमै वल नहीं जाएगा, ते उस वकत की होएगा पाईए फिर तू ओदी प्राप्ति कर सकदा है। सो ए है बिलकुल निरछल प्रेम, जदों ए हिरदे विच आ जाए उस वकत प्रभु भी अपने भगतां दा प्रेम वेख के बहुत सारे अजिहे वृतांत मिल सकदे ने कि भगवान आप भी उन्हां दे नेत्रां विच हंजू आ ही जांदे ने। सो जदों अजिही वाणी सुनी उस वकत भगवान कहन लगे कि हे विभीषण जी तुसी मेरे भ्राता दे समान हो और होई मेरे भ्राता, और उस तो बाद कहया कि मैनू भरत दा प्रेम जो है बड़ा सता रहा है, ओ सदा दिन रात निरंतर मेरी उडीक दे विच है, इस करके मैनू जल्दी दे नाल उस दे कोल पहुंचना चाहिदा है।
तापस बेश गात क्रस जपत निरंतर मोहे,
और ओ भरत जेड़ा के उन्हें अपना तपस्वियां वाला वेश बनाया है, जेदा शरीर बिल्कुल दुर्बल हो गया है और दिन रात मेरा भजन कर रहा है।
देखो बेग सो जतन करो सखा निहोरो तो हे,
उस वक्त भगवान श्री राम जी कहन लगे हे मेरे मित्र हे विभीषण कुछ अजिहा कर, मैं तेरे चरणा दे विच ए निहोरा तो भाव मैं बेनती करदा हां, तेरी मिन्नत करदा हां, कृपा कर कुछ अजिहा जतन करके जल्दी जाके मैं भरत नू वेख सकां। गुरु सवारियो जिथे प्रेम दी गल आ जावे उथे प्रभु भी बेनती करन लग पैंदे ने, कोई वड्डी गल नहीं क्योंकि प्रेम चीज ही अजिही है। जे तुसी पिछे हुणी शिव भगवान और प्रभु श्री राम जी दा आपसी संवाद श्रवण कीता है, आपसी वार्तालाप जिथे के शिव भगवान नू अखंड योगी, फिर उस तो बाद काम दा नास करन वाले बहुत कुछ भाव बहुत ज्यादा उस्तत है प्रभु दी, पर ओ भी आके भगवान दे चरणा विच कई तरह दी बेनतियां करदे ने, ओ सारी खेड है प्रेम दी। सो अर्ज करा इस वकत जिथे के भरत दिन रात राम राम दी रट लाई बैठा है, दिन रात अपने प्राता रूप प्रभु नु याद करदा है, ते उस पास्यों जड़ी खिच है प्रेम दी डोर प्रभु श्री राम दे हिरदे नु अजेहा विचलित कर रही है के हिरदा एक रती मात्र भी चैन नहीं पाउंदा। प्रेम है ही अजेही चीज जेड़ा के निरंतर दिन रात खिच पाउंदा है, सो उस करके उस खिच दे सताए होए उस खिच तो व्याकुल होए प्रभु श्री राम जी इस विभीषण नु कहन लगे, विभीषण तेरे कोल मैं तरला करदा हां मिन्नत करदा हां, कोई अजिहा जतन कर के जल्दी जाके मैं उस भरत दा दर्शन कर सकां।
बीते अवधि जाऊं जो जित न पाओ वीर,
हे मेरे मित्र किते ए ना होवे मैं जान दे विच देरी कर देवां, जे मैं उत्थे गया ते मेरा जो प्रेमी मेरा ओ भरा है भरत मैनू जिंदा नहीं मिलेगा, भाव मेरा जो विछोड़ा है ओनू मार देवेगा ओनू जीवित नहीं छड़ेगा, क्योंकि गुरु सवारियो राम विजोगी ना जीए जीए ता बौरा होए। कबीर कहंदे ने ओए विजोग एक चीज ही अजिही है, जे सतगुरु राम सिंह जी सच्चे पातशाह बहुत दूर बैठे होए हुक्मनाम्या विच भी लिख के भेजना हर तरह दा बड़ा सुख बनिया होया है, पर एक संगत दा विछोड़ा असह है, संगत दा जो विछोड़ा है चलिया नहीं जांदा, ए भी दुख गुरु के मिटने का है। सतगुरु राम सिंह सच्चे पातशाह भी ए विछोड़े दे हथों बड़े ज्यादा तंग होए, ਅਰਜ ਕਰਾਂ, ਇਹ ਵਿਰਹ ਇਹ ਵਿਛੋੜਾ ਚੀਜ਼ ਹੀ ਅਜਿਹਾ ਹੈ ਜਿਹੜਾ ਕਿ ਇਨਸਾਨ ਦੇ ਹੱਡਾਂ ਤੱਕ ਨੂੰ ਕੜਕਾ ਦਿੰਦਾ ਹੈ, ਅੰਦਰ ਦਾ ਹਿਰਦਾ ਜੋ ਹੈ ਬਹੁਤ ਸੁੰਗੜ ਜਾਂਦਾ ਹੈ, ਜੋ ਭਰਤ ਹੈ ਅਜਿਹੇ ਵਿਛੋੜੇ ਦਾ ਅਜਿਹਾ ਸ਼ਿਕਾਰ ਹੋਇਆ, ਦਿਨ ਰਾਤ ਆਪਣੇ ਭਗਵਾਨ ਨੂੰ ਯਾਦ ਕਰਦਾ ਹੈ ਔਰ ਪ੍ਰਭੂ ਰਾਮ ਜੀ ਕਹਿਣ ਲੱਗੇ, ਹੇ ਵਿਭੀਸ਼ਣ ਕਿਤੇ ਮੈਂ ਦੇਰੀ ਕਰ ਦਿੱਤੀ ਤੇ ਮੈਨੂੰ ਮੇਰਾ ਭਰਾਤਾ ਜੋ ਹੈ ਜੀਵਿਤ ਨਹੀਂ ਮਿਲੇਗਾ, ਭਾਵ ਵਿਛੋੜੇ ਨੇ ਉਹਦੇ ਪ੍ਰਾਣ ਹੀ ਲੈ ਲੈਣੇ ਹਨ।
ਸੋ ਮਿਰਤ ਅਨਜ ਪ੍ਰੀਤੀ ਪ੍ਰਭੂ ਪੁਨ ਪੁਨ ਪੁਲਕ ਸਰੀਰ।
ਕਵੀ ਤੁਲਸੀ ਜੀ ਉਸ ਵਕਤ ਦਾ ਹਾਲ ਬੜਾ ਵਧੀਆ ਵਰਣਨ ਕਰਦੇ ਹਨ ਕਿ ਆਪਣੇ ਭਰਾਤਾ ਨੂੰ ਵਾਰ ਵਾਰ ਯਾਦ ਕਰਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਹਿਰਦੇ ਦੇ ਦਾ ਜੋ ਪ੍ਰੇਮ ਹੈ ਕੁਛ ਅਜਿਹਾ ਛਲਕ ਰਿਹਾ ਹੈ ਕਿ ਨਿਤਰਾਂ ਵਿੱਚੋਂ ਵੀ ਜਲ ਹੈ ਔਰ ਉਹਨਾਂ ਦੇ ਜੋ ਰੋਂਗਟੇ ਹਨ ਉਹ ਵੀ ਖੜੇ ਹੋ ਗਏ।
ਕਰੇ ਹੋ ਕਲਪ ਭਰ ਰਾਜ ਤੁਮਹ ਮੋਹ ਸੁਮਰੇ ਮਨ ਮਾਹਿ।
ਹੇ ਵਿਭੀਸ਼ਣ ਜਦੋਂ ਮੈਂ ਇੱਥੋਂ ਤੁਰ ਜਾਵਾਂ ਕਈ ਕਲਪਾਂ ਤੱਕ ਆਪ ਇੱਥੇ ਰਾਜ ਕਰੋ ਔਰ ਰਾਜ ਕਰਦੇ ਕਰਦੇ ਹੋਏ ਸਦਾ ਮੇਰਾ ਧਿਆਨ ਆਪਣੇ ਹਿਰਦੇ ਵਿੱਚ ਰੱਖਿਓ, ਜਿਵੇਂ ਕਿ ਗੁਰਬਾਣੀ ਵਿੱਚ ਸਾਹਿਬ ਦਾ ਸਾਨੂੰ ਉਪਦੇਸ਼ ਹੈ ਕਿ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਸ ਨਿਰੰਜਨ ਭਾਵ ਜਿਹੜਾ ਮਾਇਆ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਖੁਟਾਈ ਤੋਂ ਰਹਿਤ ਹੈ, ਸਦਾ ਹੀ ਸ਼ੁੱਧ ਪ੍ਰੇਮ ਕਰਨ ਵਾਲਾ ਭਗਵਾਨ, ਉਸ ਸਤਿਗੁਰੂ ਦੇ ਨਾਲ ਨਿਰੰਤਰ ਪਿਆਰ ਕਰੋ ਤੇ ਹੱਥਾਂ ਪੈਰਾਂ ਨਾਲ ਕੰਮ ਕਰੋ। ਵਿਭੀਸ਼ਣ ਨੂੰ ਵੀ ਉਪਦੇਸ਼ ਦਿੱਤਾ ਪ੍ਰਭੂ ਸ਼੍ਰੀ ਰਾਮ ਜੀ ਨੇ ਕਿ ਰਾਜ ਵੀ ਕਰੀ ਔਰ ਹਿਰਦੇ ਵਿੱਚ ਸਦਾ ਮੇਰਾ ਧਿਆਨ ਰੱਖਣਾ।
ਉਹਨੇ ਮਮ ਧਾਮ ਪਾਈ ਉਹ ਜਹਾਂ ਸੰਤ ਸਭ ਜਾਹੇ।
ਉਸ ਤੋਂ ਬਾਅਦ ਬੜਾ ਵਧੀਆ ਪ੍ਰਭੂ ਕਹਿਣ ਲੱਗੇ ਕਿ ਹੇ ਵਿਭੀਸ਼ਣ ਰਾਜ ਕਰਦਾ ਹੋਇਆ ਜਦੋਂ ਅਖੀਰਲਾ ਸਮਾਂ ਤੇਰਾ ਆਏਗਾ ਤੂੰ ਮੇਰੇ ਨਿਜ ਧਾਮ ਉਸ ਦਰਗਾਹ ਵਿੱਚ ਪਹੁੰਚ ਜਾਏਗਾ ਜਿਸ ਅਸਥਾਨ ਦੇ ਉੱਤੇ ਕੋਈ ਸ੍ਰੇਸ਼ਟ ਜੋਗੀ ਕੋਈ ਸੰਤ ਮਹਾਤਮਾ ਪਹੁੰਚਦੇ ਹਨ।
ਸੁਨ ਤਬ ਭੀਸ਼ਣ ਬਚਨ ਰਾਮ ਕੇ ਹਰਸ਼ ਗਹੇ ਪਦ ਕਿਰਪਾ ਧਾਮ ਕੇ।
ਜਦੋਂ ਵਿਭੀਸ਼ਣ ਨੇ ਪ੍ਰਭੂ ਦੇ ਅਜਿਹੇ ਅੰਮ੍ਰਿਤਮਈ ਵਚਨ ਸ਼੍ਰਵਣ ਕੀਤੇ ਉਸ ਤੋਂ ਬਾਅਦ ਪ੍ਰਭੂ ਦੇ ਸ਼੍ਰੀ ਚਰਨਾਂ ਦੇ ਵਿੱਚ ਆਪਣਾ ਸੀਸ ਧਰ ਦਿੱਤਾ।
ਵਾਨਰ ਭਾਲੋ ਸਕਲ ਹਰਸ਼ਾਨੇ ਗਹਿ ਪ੍ਰਭ ਪਦ ਗੁਣ ਬਿਮਲ ਬਖਾਨੇ।
ਜਿਤਨੇ ਵੀ ਵਾਨਰ ਆਦਿਕ ਸੀ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੋਇਆ ਹੈ, ਬੜਾ ਹੀ ਪ੍ਰੇਮ ਕਰ ਰਹੇ ਨੇ, ਪ੍ਰਭੂ ਦੀ ਅਜਿਹੀ ਬਾਣੀ ਨੂੰ ਸੁਣ ਕੇ ਖੁਸ਼ ਹੋ ਰਹੇ ਹਨ। ਗਹਿ ਪ੍ਰਭੂ ਪਦ ਗੁਣ ਬਿਮਲ ਬਖਾਨੇ, ਬਿਮਲ ਤੋਂ ਭਾਵ ਜਿਨ੍ਹਾਂ ਵਿੱਚ ਪਾਖੰਡ ਨਾ ਹੋਵੇ, ਜਿਹੜੇ ਬਨਾਵਟੀ ਸ਼ਬਦ ਨਾ ਹੋਣ, ਬਿਲਕੁਲ ਅਜਿਹੇ ਪ੍ਰੇਮ ਭਰੇ ਸ਼ਬਦ ਹੋਣ। ਉਹਨਾਂ ਪ੍ਰੇਮ ਭਰੇ ਸ਼ਬਦਾਂ ਦੇ ਨਾਲ ਜਿਤਨੇ ਵੀ ਕਪੀ ਹਨ, ਵਾਨਰ ਹਨ, ਪ੍ਰਭੂ ਸ਼੍ਰੀ ਰਾਮ ਜੀ ਦਾ ਯਸ ਕਰ ਰਹੇ ਹਨ।
ਬਹੁਰੇ ਵਿਭੀਸ਼ਣ ਭਵਨ ਸਿਧਾਇਓ ਗਨ ਮਨ ਗਨ ਬਸਨ ਬਿਮਾਨ ਭਰਾਇਓ।
ਉਸ ਤੋਂ ਬਾਅਦ ਜੋ ਵਿਭੀਸ਼ਣ ਜੀ ਹਨ ਪ੍ਰਭੂ ਕੋਲੋਂ ਵਿਦਾਈ ਲੈ ਕੇ, ਪ੍ਰਭੂ ਦਾ ਹੁਕਮ ਲੈ ਕੇ ਲੰਕਾ ਦੇ ਵਿੱਚ ਚਲੇ ਗਏ ਔਰ ਉਸ ਅਸਥਾਨ ਤੋਂ ਮਣੀ ਹੀਰੇ ਜਵਾਹਰਾਤ ਆਦਿਕ ਕੰਚਨ ਸੋਨਾ ਆਦਿਕ ਇਹ ਸਭ ਕੁਛ ਭਰ ਕੇ ਇੱਕ ਵਿਮਾਨ ਲੈ ਕੇ ਆਏ।
ਲੈ ਪੁਸ਼ਪਕ ਪ੍ਰਭੂ ਆਗੇ ਰੱਖ।
ਉਹ ਪੁਸ਼ਪਕ ਵਿਮਾਨ ਲਿਆ ਕੇ ਇਸ ਵਿਭੀਸ਼ਣ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ।
ਹਸ ਕਰ ਕਿਰਪਾ ਸਿੰਧ ਤਬ ਭਾਸ਼ਾ।
ਉਸ ਤੋਂ ਬਾਅਦ ਹਸ ਕਰ ਪ੍ਰਭੂ ਜੀ ਨੇ ਅਜਿਹੀ ਵ੍ਰਿਤੀ ਵੇਖ ਕੇ, ਅਜਿਹਾ ਤਿਆਗ, ਅਜਿਹਾ ਪ੍ਰੇਮ ਵਿਭੀਸ਼ਣ ਦਾ ਵੇਖ ਕੇ ਹੱਸ ਕੇ ਭਗਵਾਨ ਆਪਣੇ ਸ਼੍ਰੀ ਮੁਖ ਤੋਂ ਬਚਨ ਕਰਨ ਲੱਗੇ।
ਚੜ ਬਿਮਾਨ ਸੁਨ ਸਖਾ ਵਿਭੀਸ਼ਣ ਗਗਨ ਜਾਈ ਬਰਸ਼ੋ ਪਟ ਭੂਸ਼ਣ।
ਭਗਵਾਨ ਸ਼੍ਰੀ ਰਾਮ ਜੀ ਬਚਨ ਕੀਤਾ हे मेरे सखा मेरे मित्र विभीषण इस विमान दे उपर चढ़ जा और आकाश विच जा के जितना भी एदे विच धन आदिक जो भी वस्तुआं हन उना नू आकाश दे विच जा के सारा कुछ धरती दे उत्ते खिंडा दे भाव इना दी वर्षा इना दी वर्खा ही कर दे।
नभ पर जाए विभीषण तब ही
प्रभु दा हुकम पा के गुरु सवारियो उस वक्त विभीषण जी ने तुरंत इनू कहंदे ने के हुकम मन्ने पाईए के एक पासे ते धन आदिक भी दे दिता होवे ते भगवान ने यह वचन कीता होवे आकाश विच चढ़ के ए सारा कुछ जो है धरती उत्ते सुट दे बड़ा मुश्किल है ए मनना। पर विभीषण जी ने तुरंत ही उस वकत उस विमान विच बैठ के विमान जदों आकाश विच गया उत्तों सारे जो वस्त्र आदि कहन ए सब थले सुट दिते।
बरस दिए मन अंबर सब ही
जितने वस्त्र आदि कहन सब दी वर्षा लगा दिती।
जोई जोई मन भावई सोई ले
जेड़ी भी वस्तु जिनू चंगी लगदी है उस वस्तु नू उत्थे जो भी वानर आदिक सन ओ चुक लेंदे हन।
मन मुख मेल डार कप देही
जदों कपी जो वानर हन मणियां नू हीरियां नू चुकदे हन और अपने मुंह विच पा लेंदे ने शायद खान वाली चीज होवे पर जदों उना नू प्रतीत हुंदा है इस चीज दा आभास हुंदा है ए चीज खान वाली नी तुरंत ओ जो कपी हन वानर हन इना मणियां नू फिर बाहर कढ देंदे हन।
असे राम श्री अनुज समेता
उस तो बाद प्रभु श्री राम जी हन अपने प्रात लक्ष्मण सहत
परम कौतकी कृपा निकेता
जो के कृपा दे कर हन अजेहा कौतक जो उना ने रचिया होया है इस नू वेख के प्रभु श्री राम अपने प्राता लक्ष्मण सहित ए सारे वृतांत नू वेख के बहुत ही खुश हो रहे हन।
मन जेह ध्यान न पाव है नेत नेत का बेद
कवि तुलसी जी कहंदे हन के जेडे मुनि लोग कई कल्पां तक निरंतर एक टक साधना करके ध्यान लगा के जिस प्रभु नू अपने हिरदे विच जा के टिकाउन विच असमर्थ हो जांदे ने भाव बड़ा ही कठिन है कि उस प्रभु नू हिरदे विच आ के टिका लेना और जिस प्रभु दा जस नेत नेत भाव इतना नहीं इस तो ज्यादा है इतना नहीं एदे तो ज्यादा है भाव वेद आदिक भी जिस प्रभु दा जस जो है पक्का नहीं कह सकदे के इतना है भाव नेत नेत कहंदे हन।
कृपा सिंधु सोई कपिन हसन करते अनेक विनोद
और ओही प्रभु जेड़ा के जोगियां दे वसना आया इत्याद उस प्रभु दे कौतक वेखो के वानरा आदिक दे उत्ते अजेही खुशी कीती है के उना दे नाल हसी कर दे हन खेड़ दे हन बड़ी ही खुशियां दे रहे हन।
उमा जोग जप दान तप नाना मख ब्रत नेम
उस वकत प्रभु जो शिव भगवान हन पार्वती नू उपदेश दे रहे हन ए पार्वती इंसान कई तरह दा जप भाव जप करे नाम सिमरन करे दान कई तरह दे दान करे तप नाना मख ब्रत नेम कई तरह दे धर्मां दा पालन करे हवन जग आदिक करे पर
राम कृपा नह करह तसे जस निश केवल प्रेम
बेशक इंसान कैसा भी कर्म कांडा दा पक्का होवे पर हे उमा हे पार्वती शिव भगवान पार्वती नू कह रहे हन के एक पासे सारे कर्म धर्म होन उस इंसान उत्ते शायद प्रभु कृपा करन के ना करन एक संसा है पर जेड़ा इंसान भगवान दे चरणा दा प्रेमी है निष्कपट जिस दा प्रेम है उस दे उत्ते प्रभु बड़े ही सोखे खुश हो जांदे हन। ਕਿਉਂਕਿ ਗੁਰੂ ਸਵਾਰਿਓ ਇੱਕ ਪਾਸੇ ਹੈ ਨੇਮੀ ਔਰ ਇੱਕ ਪਾਸੇ ਹੈ ਪ੍ਰੇਮੀ। ਜੋ ਨੇਮੀ ਇਨਸਾਨ ਹੈ ਉਹਦਾ ਧਿਆਨ ਹਮੇਸ਼ਾ ਆਪਣੇ ਨੇਮ ਵਿੱਚ ਰਹੇਗਾ, ਇਹ ਵਾਲਾ ਕਰਮ ਜ਼ਰੂਰੀ ਹੈ, ਇਹ ਵੀ ਜ਼ਰੂਰੀ ਹੈ, ਠੀਕ ਹੈ, ਇਸ ਨੂੰ ਮੈਂ ਨਿੰਦਦਾ ਨਹੀਂ, ਬੁਰਾ ਨਹੀਂ ਬੋਲਦਾ, ਇਹ ਵੀ ਇੱਕ ਜ਼ਰੂਰੀ ਪੱਖ ਹੈ। ਪਰ ਜਦੋਂ ਇਨਸਾਨ ਦੇ ਹਿਰਦੇ ਵਿੱਚ ਇੱਕ ਛਲ ਨਿਰਛਲ ਪ੍ਰੇਮ ਆ ਜਾਵੇ, ਕੋਈ ਸ਼ਰਤ ਨਾ ਹੋਵੇ, ਕੋਈ ਪ੍ਰਭੂ ਤੋਂ ਮੰਗ ਨਾ ਮੰਗੀ ਜਾਵੇ, ਇਹ ਬੜਾ ਹੀ ਕਠਿਨ ਹੈ, ਬਹੁਤ ਹੀ ਦੁਸ਼ਕਰ ਮਾਰਗ ਹੈ ਕਿ ਬੜਾ ਹੀ ਨਿਰਛਲ ਪ੍ਰੇਮ ਹੋਵੇ। ਪਰ ਜਿਹੜੇ ਪ੍ਰੇਮੀ ਨੇ ਗੁਰੂ ਸਵਾਰਿਓ ਅਕਸਰ ਨੇਮੀਆਂ ਤੋਂ ਵੀ ਅੱਗੇ ਨਿਕਲ ਜਾਇਆ ਕਰਦੇ ਨੇ। ਸੋ ਉਸ ਵਕਤ ਸ਼ਿਵ ਭਗਵਾਨ ਕਹਿ ਰਹੇ ਨੇ, ਹੇ ਪਾਰਵਤੀ, ਦੁਨੀਆਂ ਦੇ ਕਰਮ ਧਰਮ ਇੱਕ ਪਾਸੇ, ਯੋਗੀਆਂ ਦੀ ਸਾਧਨਾ ਇੱਕ ਪਾਸੇ, ਪਰ ਜਿੱਥੇ ਇੱਕ ਨਿਰਛਲ ਪ੍ਰੇਮ ਹੈ ਉਹ ਸਭ ਤੋਂ ਵੱਡਾ ਹੈ, ਔਰ ਜਿਸਨੇ ਪ੍ਰਭੂ ਦੇ ਚਰਨਾਂ ਵਿੱਚ ਧਿਆਨ ਲਗਾਇਆ, ਪ੍ਰੇਮ ਕੀਤਾ, ਉਹ ਸਭ ਤੋਂ ਅੱਗੇ ਨਿਕਲ ਗਿਆ। ਸੋ ਗੁਰੂ ਸਵਾਰਿਓ, ਇਤਨੀਆਂ ਹੀ ਅਰਜ਼ਾਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਦੀ ਮਾਫ਼ੀ ਦੇਣਾ, ਸ੍ਰੀ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰੀਏ, ਇਹ ਮੰਗ ਮੰਗੀਏ ਕਿ ਪਾਤਸ਼ਾਹ ਜੀ ਕਿਰਪਾ ਕਰੋ, ਆਪਣੇ ਚਰਨਾਂ ਦਾ ਤੁਹਾਡਿਆਂ ਦਾ ਜੋ ਪਿਆਰ ਹੈ ਸਦਾ ਸਾਡੇ ਹਿਰਦਿਆਂ ਵਿੱਚ ਵਸੇ, ਉਸ ਸਾਹਿਬ ਨੂੰ ਯਾਦ ਕਰੋ, ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।